पंज तत् के कोट में पच्चीस हैं परकृत जियो बसेरा तैं कियो सुन लोहरी पामित।
वाहिगुरु जी का खालसा, वाहिगुरु जी की फतेह। धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दा अवतार बाणी दे बोहित धन धन श्री गुरु ग्रंथ साहिब महाराज जी की पावन पवित्र हजूरी विच जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरना कमलों विखे संध्या दे दीवाना दियां हाजरियां भर रहे हो। सतगुरु महाराज जी की अपार कृपा है जो आप जी नेता प्रति सतगुरु श्री गुरु नानक देव साहिब महाराज जी दे पावन पवित्र इतिहास की लड़ीवार कथा नेता प्रति सरवण करते हो। श्री गुरु नानक देव साहिब महाराज जी जदों सुमेर पर्वत ते जा रहे ने सिद्धां दे नाल गोष्ठियां हो रही ने गुरु साहिब जी दे नाल गोष्ठी करन वास्ते विचार विवाद करन वास्ते मछिंद्र नाथ जिहड़ा गोरख नाथ दा गुरु सी ये भी गुरु साहिब जी दे नाल वाद विवाद करन आया सी। इस तों परंत गोरखनाथ दा चेला जिहड़ा लोहा रीपा नाम करके जाणिया जांदा सी इन्हें भी गुरु पातशाह जी दे नाल आके कुछ बचन बिलास कीते अंकार दे विच आके कुछ बचन पुछे कहिंदा भी जे तुसी कुछ जानते हो तो मैनू इन्हां गल्लां दे सवालां दा जवाब दसो। इन्हें सवाल किते भी बंदे दे प्राण किन्ने हन जेड़े प्राण ने उन्हां बारे तुसी की जानते हो पंजां तत्तां बारे की जानते हो पंजां तत्तां दी प्रकृति की है पंजां तत्तां दे रूप रंग केड़े हन इन्हां दा सुभा इन्हां दीआं इंद्रियां इहदे बारे पुछिया ਤਾਂ ਸਤਿਗੁਰੂ ਮਹਾਰਾਜ ਜੀ ਨੇ ਖੋਲ ਕੇ ਦੱਸਿਆ ਕਹਿੰਦੇ ਵੀ ਦੇਖੋ ਲੋਹਾ ਰੀਪਾ ਜੀ ਦਸ ਪ੍ਰਾਣ ਹਨ ਪ੍ਰਾਣ ਸਮਾਨ ਅਪਾਨ ਉਦਾਨ ਅਪਾਨ ਬਿਆਨ ਨਾਗ ਉਦਾਗਰ ਇਹਦਾ ਦਸ ਸਤਿਗੁਰੂ ਸਾਹਿਬ ਜੀ ਨੇ ਪ੍ਰਾਣਾਂ ਬਾਰੇ ਦੱਸ ਕੇ ਉਹਨਾਂ ਦੇ ਆਪਣੀ ਆਪਣੀ ਕਿਰਿਆ ਵੀ ਦੱਸੀਆਂ ਵੀ ਹਰ ਇੱਕ ਪ੍ਰਾਣ ਦਾ ਹਰ ਇੱਕ ਆਪਣੇ ਸਰੀਰ ਦੇ ਵਿੱਚ ਕੀ ਹਿੱਸਾ ਹੈ ਕੀ ਕੰਮ ਹੈ ਕੀ ਕਰਮ ਹੈ। ਪ੍ਰਾਣ ਵਾਯੂ ਜਿਹੜੀ ਪੰਜ ਵਾਯੂ ਹਨ ਆਪਣੇ ਅੰਦਰ ਹਵਾ ਕੰਮ ਕਰ ਰਹੀ ਹੈ ਕਿਸੇ ਵਾਯੂ ਦਾ ਕੰਮ ਗਲੇ ਦੇ ਵਿੱਚ ਬੋਲਣ ਦੇ ਵਾਸਤੇ ਹੈ ਕਿਸੇ ਦਾ ਆਵਾਸੀ ਲੈਣ ਵਾਸਤੇ ਹੈ। ਇਸੇ ਤਰ੍ਹਾਂ ਦਸਾਂ ਵਾਯੂ ਦਾ ਆਪਣਾ ਆਪਣਾ ਕੰਮ ਹੈ ਤੇ ਗੁਰੂ ਜੀ ਨੇ ਹੋਰ ਜਵਾਬ ਦਿੱਤਾ ਕਹਿੰਦੇ ਵੀ ਤੂੰ ਪੁੱਛਦਾ ਹੈ ਪੰਜ ਤੱਤ ਕਿਹੜੇ ਨੇ ਉਹ ਪੰਜ ਤੱਤ ਸਧਾਰਨ ਜੇ ਹਨ ਪਹਿਲਾਂ ਆਕਾਸ਼ ਆਕਾਸ਼ ਤੋਂ ਵਾਯੂ ਵਾਯੂ ਤੋਂ ਅਗਨੀ ਅਗਨੀ ਤੋਂ ਜਲ ਜਲ ਤੋਂ ਧਰਤੀ ਤੇ ਇਹਨਾਂ ਪੰਜਾਂ ਤੱਤਾਂ ਤੋਂ 25 ਪ੍ਰਕਿਰਤੀਆਂ ਪੈਦਾ ਹੁੰਦੀਆਂ ਨੇ ਇਹਨਾਂ ਪੰਜਾਂ ਤੱਤਾਂ ਦੀਆਂ ਆਪਸ ਵਿੱਚ ਪੰਜਾਂ ਦਾ 25 ਹੋ ਕੇ 25 ਪ੍ਰਕਿਰਤੀਆਂ ਬਣ ਜਾਂਦੀਆਂ ਹਨ ਤੇ ਹਰ ਇੱਕ ਤੱਤ ਦੀ ਆਪਣੀਆਂ ਆਪਣੀਆਂ ਪ੍ਰਕਿਰਤੀਆਂ ਆਪਣਾ ਆਪਣਾ ਹਿਸਾਬ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਸਾਰਾ ਕੁਝ ਉਸ ਲੋਹਾ ਰੀਪੋ ਨੂੰ ਦੱਸ ਰਹੇ ਨੇ ਤੇ ਸਤਿਗੁਰੂ ਸਾਹਿਬ ਜੀ ਇਸ ਲੋਹਾ ਰੀਪਾ ਅਤੇ ਹੋਰ ਵੀ ਜਿਹੜੇ ਗੋਰਖਨਾਥ ਦੇ ਚੇਲੇ ਨੇ ਉਹਨਾਂ ਨਾਲ ਬਹੁਤ ਸਾਰੇ ਗੋਰਖਾਂ ਦੇ ਨਾਲ ਸਿੱਧਾ ਨਾਲ ਗੋਸ਼ਟੀ ਵਿਚਾਰ ਹੋਈ। ਉਸ ਦੇ ਪ੍ਰਸੰਗ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਪੰਜ ਤੱਤ ਕੇ ਕੋਟ ਮੈਂ ਪੱਚੀਸ ਹੈ ਪਰਕ੍ਰਿਤ।
ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਭਾਈ ਲੋਹਾ ਰੀਪਾ ਹੇ ਸਿੱਧ ਜੀ, ਜਿਨ੍ਹਾਂ ਬਾਰੇ ਤੁਸੀਂ ਪੁੱਛਦੇ ਹੋ ਪੰਜਾਂ ਤੱਤਾਂ ਦੀਆਂ ਪ੍ਰਕਿਰਤੀਆਂ ਪੰਜ ਤੱਤ ਕਿਹੜੇ ਹਨ? ਦੇਖੋ ਉਸ ਅਕਾਲ ਪੁਰਖ ਨੇ ਪੰਜਾਂ ਤੱਤਾਂ ਦੇ ਹਿੱਸਿਆਂ ਵਿੱਚ ਇਹਨਾਂ ਦੇ ਰੂਪੀ ਇਹ ਪੰਜ ਤੱਤ ਰੂਪੀ ਕੋਟ ਹਨ, ਇਹ ਬੰਦੇ ਦੇ ਉੱਪਰ ਡੱਬਿਆਂ ਦੇ ਵਿੱਚ ਪਾਏ ਹੋਇਆ ਭਾਵ ਕੋਟ ਨਾਮ ਡੱਬੇ ਦਾ ਹੈ, ਖਜ਼ਾਨੇ ਦਾ ਹੈ। ਇਹ ਪੰਜਾਂ ਰੂਪੀ ਖਜ਼ਾਨਾ ਵਿੱਚ ਪੰਜ ਤੱਤਾਂ ਰੂਪਾਂ ਦੇ ਵਿੱਚ ਪਰਮਾਤਮਾ ਨੇ ਜੀਵ ਵਸਾਇਆ ਹੋਇਆ, ਇਹਦੇ ਵਿੱਚ 25 ਪ੍ਰਕਿਰਤੀਆਂ ਪਾਈਆਂ ਹੋਈਆਂ ਤੇ ਹਰ ਇੱਕ ਦੀ ਆਪਣੀ ਆਪਣੀ ਪ੍ਰਕਿਰਤੀ ਹੈ। ਇਹ ਆਪਣੀਆਂ ਪ੍ਰਕਿਰਤੀਆਂ ਨੂੰ ਜੋੜ ਕੇ ਸਾਰਿਆਂ ਦਾ ਤੱਤਾਂ ਦਾ ਜਦੋਂ ਪ੍ਰਕਿਰਤੀਆਂ ਬਣ ਜਾਂਦੀਆਂ ਨੇ, ਅੱਖ ਕੰਨ ਨੱਕ ਸਭ ਕੁਝ ਇੰਦਰੀਆਂ ਦਾ ਵਿਵਹਾਰ ਤੁਰਨਾ ਫਿਰਨਾ ਸਾਰੀਆਂ ਕਿਰਦਿਆਂ ਦਾ ਜਦੋਂ ਵਿਵਹਾਰ ਬਣ ਜਾਂਦਾ ਹੈ ਤਾਂ ਲੋਹਾ ਰੀਪਾ ਜੀ ਉਦੋਂ ਇਹ ਬੰਦੇ ਦੀ ਦੇਹ ਪੂਰਨ ਹੁੰਦੀ ਹੈ। ਉਸ ਅਕਾਲ ਪੁਰਖ ਨੇ ਪੰਜਾਂ ਤੱਤਾਂ ਨੂੰ ਵਿੱਚੋਂ 25 ਪ੍ਰਕਿਰਤੀਆਂ ਪੈਦਾ ਕਰਕੇ ਇਹਨਾਂ ਨਾਲ ਦੇਹ ਸਾਜੀ ਹੈ।
ਜੀਓ ਬਸੇਰਾ ਤੈਂ ਕੀਓ ਸੁਣ ਲੋਹੇਰੀ ਪਾ ਮਿੱਤ।
ਹੇ ਮਿੱਤਰ, ਹੇ ਸਿੱਧ ਸਾਧੂ ਲੋਹਾ ਰੀਪਾ ਜੀ, ਉਸ ਅਕਾਲ ਪੁਰਖ ਨੇ ਆਪਣੀ ਬਿਰਤੀ ਨੂੰ ਆਗਿਆ ਕਰਕੇ ਆਪਣੇ ਆਪ ਆਗਿਆ ਚੋਂ ਪੰਜ ਤੱਤ ਸਾਜ ਦਿੱਤੇ। ਪੰਜਾਂ ਤੱਤਾਂ ਵਿੱਚ ਹਰ ਇੱਕ ਤੱਤ ਦੇ ਵਿੱਚ ਬਾਕੀ ਚਾਰ ਤੱਤ ਲਿਪਾਏਮਾਨ ਹਨ। ਆਕਾਸ਼ ਦੇ ਵਿੱਚ ਅੱਗ ਹੈ, ਆਕਾਸ਼ ਦੇ ਵਿੱਚ ਹੀ ਪਾਣੀ ਹੈ, ਆਕਾਸ਼ ਵਿੱਚ ਹੀ ਧਰਤੀ ਹੈ ਤੇ ਆਕਾਸ਼ ਵਿੱਚ ਹੀ ਵਾਯੂ ਹੈ। ਇਸੇ ਤਰ੍ਹਾਂ ਵਾਯੂ ਦੇ ਵਿੱਚ ਹੀ ਆਕਾਸ਼ ਹੈ, ਵਾਯੂ ਦੇ ਵਿੱਚ ਹੀ ਅਗਨੀ, ਵਾਯੂ ਵਿੱਚ ਹੀ ਪਾਣੀ, ਵਾਯੂ ਵਿੱਚ ਹੀ ਧਰਤੀ। ਇਹ ਜਿੰਨੇ ਵੀ ਤੱਤ ਨੇ ਹਰ ਇੱਕ ਤੱਤ ਵਿੱਚ ਬਾਕੀ ਚਾਰ ਦੇ ਤੱਤ, ਇੱਕ ਤੱਤ ਲੈ ਲਈਏ ਉਸ ਤੱਤ ਵਿੱਚ ਚਾਰ ਤੱਤ ਵਿੱਚੇ ਮਧਿਆਸਤ ਨੇ, ਵਿੱਚੇ ਲਿਪਾਏਮਾਨ ਹਨ। ਇਸੇ ਤਰ੍ਹਾਂ ਲੋਹਾ ਰੀਪਾ ਜੀ, ਉਸ ਅਕਾਲ ਪੁਰਖ ਨੇ ਹਰ ਇੱਕ ਤੱਤ ਨੂੰ ਚਾਰ ਤੱਤ ਕਰਕੇ ਪੰਜ ਤੋਂ 25 ਤੱਤ ਬਣਾ ਦਿੱਤੇ ਤੇ ਪੰਜਾਂ 25 ਤੱਤਾਂ ਨੂੰ ਬਣਾ ਕੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਪ੍ਰਕਿਰਤੀਆਂ ਇਹ ਸੰਸਾਰ ਦੀ ਸਿਰਜਣਾ ਕੀਤੀ ਹੋਈ ਹੈ, ਇਹ ਜਾਣਨਾ ਕਰੋ।
ਸਵਈਆ ਸ਼ਰੋਨ ਸੁਨੇ ਗੁਣ ਐਨ ਕੇ ਬੈਨ, ਭਈ ਮਨ ਚੈਨ ਪਛਾਣੇ ਸੁਜਾਨਾ।
ਜਿਹੜੇ ਪ੍ਰਸ਼ਨ ਕੀਤੇ ਸੀ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ, ਜਦੋਂ ਉਹਨਾਂ ਦਾ ਸਾਫ ਜਵਾਬ ਮਿਲ ਗਿਆ ਤਾਂ ਇਹ ਗੱਲ ਜਾਣ ਕੇ ਇਹ ਗੱਲ ਨੂੰ ਸਮਝ ਗਿਆ ਲੋਹਾ ਰੀਪਾ ਵੀ ਇਹ ਤਾਂ ਕੋਈ ਆਮ ਸਧਾਰਨ ਪੁਰਸ਼ ਨਹੀਂ, ਨਾ ਇਹ ਸਿੱਧ ਲੱਗਦੇ ਨਾ ਕੋਈ ਸਧਾਰਨ ਪੁਰਸ਼, ਇਹ ਤਾਂ ਅਕਾਲ ਪੁਰਖ ਦੇ ਆਪ ਸਵਰੂਪ ਹਨ। ਇਹ ਗੱਲ ਜਾਣ ਕੇ ਬੜੇ ਨਿਯੰਤਰ ਧਿਆਨ ਦੇ ਵਿੱਚ ਬੜੇ ਪ੍ਰਸੰਨ ਹੋਏ ਤੇ ਲੋਹਾ ਰੀਪਾ ਬੜਾ ਖੁਸ਼ ਹੋ ਰਿਹਾ ਹੈ ਵੀ ਮੇਰੇ ਬੜੇ ਸੁੰਦਰ ਸਵਾਲਾਂ ਦਾ ਜਵਾਬ ਛਿਨ ਵਿੱਚ ਦੇ ਦਿੱਤਾ। ਇਹ ਗੱਲ ਜਾਣ ਕੇ ਬੜਾ ਹੈਰਾਨ ਹੁੰਦਾ ਹੈ ਲੋਹਾ ਰੀਪਾ।
ਹੈ ਅਵਤਾਰ ਸਹੀ ਕਰਤਾਰ, ਨਿਹਾਰਨ ਕੋ ਜਗ ਕੋ ਨਾ ਸਮਾਨਾ।
ਤੇ ਇਹ ਜਾਣ ਲਿਆ ਵੀ ਇਹਨਾਂ ਵਰਗਾ ਸੰਸਾਰ ਦੇ ਵਿੱਚ ਦੂਸਰਾ ਕੋਈ ਨਹੀਂ, ਇਹ ਸੰਸਾਰ ਦੇ ਵਿੱਚ ਕਰਤਾਰ ਅਕਾਲ ਪੁਰਖ ਦਾ ਆਪ ਅਵਤਾਰ ਹਨ, ਇਹਨਾਂ ਦੇ ਵਰਗਾ ਅੱਜ ਤੱਕ ਕੋਈ ਐਸਾ ਪੁਰਸ਼ ਨਹੀਂ ਦਿਸਿਆ, ਐਸਾ ਕੋਈ ਦਰਸਾਏਮਾਨ ਨਹੀਂ ਹੈ ਜਿਹਨੇ ਇਹਨਾਂ ਤੱਤਾਂ ਬਾਰੇ, ਇੰਨੇ ਚੱਕਰਾਂ ਬਾਰੇ, ਖੱਟ ਸ਼ਾਸਤਰਾਂ ਬਾਰੇ ਇੰਨਾ ਕੁਝ ਗਿਆਤਾ ਹੋਵੇ। ਪੁਰਸ਼ ਹੋਵੇ ਸਾਧਾਰਨ ਜਿਹਾ ਤੇ ਇੰਨੀਆਂ ਗੱਲਾਂ ਜਾਣਦਾ ਹੋਵੇ, ਇਹ ਆਮ ਸਧਾਰਨ ਪੁਰਸ਼ ਨਹੀਂ। ਇਹ ਗੱਲ ਨੂੰ ਜਾਣ ਲਿਆ ਲੁਹਾਰੀਪਾ ਨੇ,
ਓਏ ਅਧੀਨ ਬਿਨੈ ਕਰਕੇ ਸਿਰ ਨਾਇਕ ਦੋਨੋ ਬੰਦਤ ਪਾਨਾ।
ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਗੁਰੂ ਸਾਹਿਬ ਜੀ ਦੇ ਅਧੀਨ ਹੋ ਗਿਆ, ਗੁਰੂ ਜੀ ਦੇ ਅੱਗੇ ਝੁਕ ਗਿਆ, ਨਿਮਰਤਾ ਆ ਗਈ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ, ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰ ਕਰਦਾ ਹੈ।
ਆਦਰ ਕੀਨ ਵਿਸਾਲ ਗੁਰੂ ਉਚਰਿਓ ਤੁਮ ਹੋ ਸਿੱਧ ਜੋਗ ਕੇ ਖਾਨਾ।
ਬੜੇ ਆਦਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਰਿਹਾ ਸੀ ਤਾਂ ਸਤਿਗੁਰੂ ਜੀ ਨੇ ਸਤਿਕਾਰ ਦੇ ਕੇ ਆਖਿਆ ਕਿ ਹੇ ਲੋਹਾਰੀਪਾ ਜੀ, ਤੁਸੀਂ ਸਾਰਿਆਂ ਸਿੱਧਾਂ ਦੇ ਵਿੱਚੋਂ ਪਵਿੱਤਰ ਸਿੱਧ ਹੋ, ਗੁਣਾਂ ਦੇ ਖਾਨ ਹੋ। ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਲੋਹਾਰੀਪਾ ਨੂੰ ਨਿਵਾਜ ਰਹੇ ਹਨ, ਇਹਨੂੰ ਬੜੇ ਵੱਡੇ ਦਾਨ ਦੇ ਰਹੇ, ਆਪ ਬਖਸ਼ਿਸ਼ਾਂ ਕਰ ਰਹੇ ਹਨ।
ਬਾਲੇ ਕੇ ਪੰਖ ਜੇ ਆਨੰਦ ਤੇ ਇਤਿਹਾਸ ਬਣਿਓ ਮਕਰੰਦ ਸੋ ਆਇਓ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਕਹਿੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸੁਣਾ ਰਹੇ ਨੇ। ਇਸ ਤਰ੍ਹਾਂ ਭਾਈ ਬਾਲਾ ਜੀ ਗੁਰੂ ਸਾਹਿਬ ਜੀ ਦਾ ਜਦੋਂ ਇਤਿਹਾਸ, ਬੜਾ ਸੁੰਦਰ ਅੰਮ੍ਰਿਤਮਈ ਇਤਿਹਾਸ, ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਉੱਥੇ ਵਸਣ ਵਾਲੀਆਂ ਸੰਗਤਾਂ ਜਿਹੜਾ ਉੱਥੇ ਇਤਿਹਾਸ ਸੁਣ ਰਹੇ ਸੀ, ਕਿਉਂਕਿ ਇਹ ਇਤਿਹਾਸ ਭਾਈ ਬਾਲਾ ਜੀ ਨੇ ਸੁਣਾਇਆ ਸੀ ਤੇ ਜਿਹੜੀਆਂ ਸੰਗਤਾਂ ਉਸ ਵਕਤ ਸੁਣ ਰਹੀਆਂ ਸੀ ਉਹ ਅੰਮ੍ਰਿਤਮਈ ਇਤਿਹਾਸ ਨੂੰ ਸੁਣ ਕੇ ਬੜੀਆਂ ਖੁਸ਼ ਹੋ ਰਹੀਆਂ ਸੀ।
ਸ੍ਰੀ ਗੁਰੂ ਅੰਗਦ ਜੀ ਸੁਣ ਕੇ ਮਨ ਪੋਰ ਪਇਓ ਬਹੁਤ ਹੁਲਸਾਇਓ।
ਭਾਈ ਬਾਲਾ ਜੀ ਦੇ ਕੋਲੋਂ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਇਤਿਹਾਸ ਸੁਣ ਰਹੇ ਸੀ, ਇਹ ਬਚਨ ਚੱਲ ਰਿਹਾ ਸੀ ਸੁਮੇਰ ਪਰਬਤ ਦਾ ਲੋਹਾਰੀਪਾ ਵਾਲਾ, ਕਿ 10 ਭਰਾਣਾ ਬਾਰੇ ਗੁਰੂ ਜੀ ਨੇ ਦੱਸਿਆ, 25 ਤੱਤਾਂ ਬਾਰੇ, ਤਾਂ ਇਹ ਗੱਲ ਨੂੰ ਸੁਣ ਕੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਧਿਆਨ ਜੁੜ ਗਿਆ, ਪ੍ਰੇਮ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਧਿਆਨ ਜੁੜਿਆ ਰਿਹਾ ਗੁਰੂ ਅੰਗਦ ਦੇਵ ਸਾਹਿਬ ਜੀ ਦਾ।
ਪ੍ਰੇਮ ਕੋ ਪੂਰ ਪ੍ਰਕਾਸ਼ਿਕਿਓ ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ।
ਆਪਣੇ ਆਪਣੇ ਹਿਰਦੇ ਵਿੱਚ ਪ੍ਰੇਮ ਰੂਪੀ ਸੂਰਜ ਦਾ ਪ੍ਰਕਾਸ਼ ਕਰਕੇ ਹਿਰਦੇ ਰੂਪੀ ਕਮਲ ਨੂੰ ਖੜਾ ਲਿੱਤਾ, ਕਿਉਂਕਿ ਸੂਰਜ ਦੇ ਪ੍ਰਕਾਸ਼ ਕਰਕੇ ਕਮਲ ਖਿੜਦਾ ਹੈ ਤੇ ਪ੍ਰੇਮ ਰੂਪੀ ਸੂਰਜ ਕਰਕੇ ਹਿਰਦਾ ਖਿੜ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਦਿਆਂ ਸਾਰ ਅੰਦਰ ਪ੍ਰੇਮ ਦਾ ਚਾਨਣਾ ਹੋ ਗਿਆ ਤੇ ਸਤਿਗੁਰੂ ਸਾਹਿਬ ਜੀ ਦੇ ਹਿਰਦਾ ਜਿਹੜਾ ਸੀ ਉਹ ਕਮਲ ਫੁੱਲ ਦੇ ਵਾਂਗੂ ਖਿੜ ਗਿਆ ਤੇ ਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਲਗਾਤਾਰ ਧਿਆਨ ਜੁੜ ਗਿਆ। ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰ ਰਹੇ ਸੀ।
ਹੋਏ ਬਦੇ ਗਏ ਤੇ ਕਾਲ ਭਲੇ 10 ਦੁਆਰ ਮੈਂ ਸਵਾਸ ਟਿਕਾਇਓ।
ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਨ ਦੇ ਨਾਲ ਪ੍ਰੇਮ ਇੰਨਾ ਜਾਗ
ਉੱਠ ਆਪਣੇ ਧਾਮਨ ਰਹਿਣ ਬਤੀਕ ਦਿਓਸ ਬਿਤਾਇਓ।
ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣਦਿਆਂ ਸਾਰ ਗੁਰੂ ਸਾਹਿਬ ਜੀ ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਤਾਂ ਧਿਆਨ ਵਿੱਚ ਜੁੜ ਗਏ, ਪਰ ਜਿਹੜੇ ਸਿੱਖ ਉੱਥੇ ਇਤਿਹਾਸ ਸੁਣਦੇ ਸੀ ਭਾਈ ਬਾਲਾ ਜੀ ਤੋਂ, ਉਹ ਸਿੱਖ ਜਦੋਂ ਦੇਖਿਆ ਵੀ ਗੁਰੂ ਸਾਹਿਬ ਜੀ ਨੇ ਤੇ ਇਤਿਹਾਸ ਸੁਣਨਾ ਬੰਦ ਕਰ ਦਿੱਤਾ ਤਾਂ ਧਿਆਨ ਵਿੱਚ ਬੈਠੇ ਨੇ ਤੇ ਗੁਰੂ ਕੀ ਸਿੱਖ ਸੰਗਤਾਂ ਆਪਣੇ ਆਪਣੇ ਡੇਰਿਆਂ ਵਿੱਚ ਚਲੀ ਗਈਆਂ।
ਰਹਿਣ ਬਤੀਕ ਦਿਓਸ ਬਿਤਾਇਓ ਫੇਰ ਨਿਸਾ ਭਈ ਦਿਓਸ ਚੜਿਓ ਛੁਟਕਿਓ ਨਾ ਧਿਆਨ ਅਖੰਡ ਲਗਾਇਓ।
ਕਹਿੰਦੇ ਸਾਰੇ ਸਿੱਖ ਆਪਣੇ ਘਰਾਂ ਵਿੱਚ ਚਲੇ ਗਏ, ਉਹ ਰਾਤ ਬਿਤਾਈ, ਅਗਲਾ ਦਿਨ ਵੀ ਬੀਤ ਗਿਆ, ਫਿਰ ਰਾਤ ਆ ਗਈ, ਫਿਰ ਦਿਨ ਬੀਤ ਗਿਆ। ਇਸ ਤਰ੍ਹਾਂ 2 ਦਿਨ ਬੀਤ ਗਏ, ਗੁਰੂ ਸਾਹਿਬ ਜੀ ਦਾ ਧਿਆਨ ਅਖੰਡ ਜੋਤ ਵਿੱਚ ਲੱਗਿਆ ਹੋਇਆ ਸੀ, ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਿਆਨ ਹੀ ਨਹੀਂ ਛੁੱਟਿਆ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਧਿਆਨ ਜੁੜਿਆ ਹੋਇਆ ਸੀ।
ਖਾਨ ਨਾ ਪਾਨ ਨਾ ਨਾਨਕਿਓ ਨਰ ਆਪਸ ਮੈਂ ਮਿਲ ਬੈਨ ਅਲਾਇਓ।
ਗੁਰੂ ਪਾਤਸ਼ਾਹ ਜੀ ਕਿਸੇ ਤਰ੍ਹਾਂ ਦਾ ਭੋਜਨ ਖਾਣ ਪੀਣ ਦੇ ਪਦਾਰਥਾਂ ਵੱਲ ਧਿਆਨ ਹੀ ਨਹੀਂ ਦਿੱਤਾ, ਧਿਆਨ ਜਿਹੜਾ ਸੀ ਉਹ ਅਖੰਡ ਜੋਤ ਵਿੱਚ ਲੱਗ ਗਿਆ ਤੇ ਗੁਰੂ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਤੋਂ ਧਿਆਨ ਹਟੇ ਤੇ ਤਾਂ ਖਾਣ ਪੀਣ ਵਾਸਤੇ ਧਿਆਨ ਆਵੇ, ਤੇ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਐਸਾ ਜੁੜਿਆ ਕਿ ਨਾ ਖਾਣਾ ਕੀ ਖਾਇਆ, ਨਾ ਪੀਣਾ ਜਲ ਪਾਣੀ ਛਕਿਆ ਤੇ ਨਾ ਹੀ ਇਸ਼ਨਾਨ ਪਾਣੀ ਕੀਤਾ, ਸਰੀਰ ਦੀ ਕਿਰਿਆ ਸਾਰੀ ਭੁੱਲ ਗਈ।
ਨਰ ਆਪਸ ਮੈਂ ਮਿਲ ਬੈਨ ਅਲਾਇਓ।
ਤੇ ਜਿਹੜੇ ਲੋਕ ਨੇ ਗੁਰੂ ਕੇ ਸਿੱਖ ਉਹ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਨੇ,
ਸ੍ਰੀ ਗੁਰੂ ਅੰਗਦ ਜੀ ਤਜ ਦੇਹ ਗਇਓ ਕਰਤਾਰ ਕੇ ਮਦ ਸਮਾਇਓ।
ਸੋ ਸਿੱਖ ਬਚਨ ਕਰ ਰਹੇ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਤਾਂ ਆਪਣੀ ਦੇਹ ਛੱਡ ਕੇ ਬੇਦੇਹ ਹੋ ਗਏ ਹਨ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਿਰਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਨਾ ਇਸ਼ਨਾਨ ਪਾਣੀ ਕਰਦੇ ਨਾ ਭੋਜਨ ਪਾਣੀ, ਇੰਨਾ ਸਮਾਂ ਇੱਕ ਧਿਆਨ ਦੇ ਵਿੱਚ ਜੁੜੇ ਰਹਿਣਾ। ਗੁਰੂ ਕੇ ਸਿੱਖ ਇਹ ਸੋਚਦੇ ਨੇ ਵੀ ਕਿਤੇ ਗੁਰੂ ਸਾਹਿਬ ਜੀ ਇਸ ਸੰਸਾਰ ਨੂੰ ਛੱਡ ਕੇ ਸੱਚਖੰਡ ਵਿੱਚ ਚਲੇ ਗਏ ਹਨ, ਉਸ ਕਰਤਾਰ ਪੁਰਖ ਦੇ ਧਿਆਨ ਵਿੱਚ ਹੀ ਸਮਾ ਗਏ ਨੇ।
ਪੈ ਕਰਕੇ ਨਾ ਬੁਲਾਏ ਸਕੈ ਇੱਕ ਬੈਠ ਰਹੇ ਨਰ ਜੋ ਤੈ ਜਾਏ।
ਜਿਹੜੇ ਗੁਰੂ ਕੇ ਸਿੱਖ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਜਾ ਰਹੇ ਨੇ ਉਹ ਗੁਰੂ ਜੀ ਨੂੰ ਮਿਲਣਾ ਤਾਂ ਚਾਹੁੰਦੇ ਨੇ, ਬਚਨ ਤਾਂ ਕਰਨਾ ਚਾਹੁੰਦੇ ਨੇ, ਪਰ ਮਨ ਚ ਡਰ ਹੈ, ਗੁਰੂ ਦੇ ਭੈ ਕਰਦੇ ਹਨ, ਡਰਦੇ ਨੇ, ਗੁਰੂ ਸਾਹਿਬ ਜੀ ਨੂੰ ਹਿਲਾਉਂਦੇ ਨਹੀਂ, ਕੁਝ ਬਚਨ ਨਹੀਂ ਕਹਿੰਦੇ।
ਜਾਤ ਨਿਸਾ ਤੁਨ ਸਾਥ ਹੀ ਬਾਤਰ ਬੀਤ ਗਏ ਤਨ ਸੋ ਜੀ ਨਾ ਆਏ।
ਕਹਿੰਦੇ ਜਦੋਂ ਸੱਤ ਰਾਤਾਂ ਸੱਤ ਦਿਨ ਬੀਤ ਗਏ, ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਿਆਨ ਉਸੇ ਚਰਨਾਂ ਵਿੱਚ ਟਿਕਿਆ ਹੋਇਆ ਸੀ।
ਲੋਚਨ ਕੀ ਪਲਕਾਂ ਸੋ ਜੁਟੇ ਇੱਕ ਆਸਨ ਬੈਠੇ ਅਡੋਲ ਸਵਾਏ।
ਗੁਰੂ ਮਹਾਰਾਜ ਜੀ ਦਾ ਧਿਆਨ ਸੋਚੀ ਨਹੀਂ ਆਈ, ਕਿਸੇ ਤਰ੍ਹਾਂ ਦਾ ਧਿਆਨ ਥੱਲੇ ਨਹੀਂ ਆਇਆ, ਚਰਨਾਂ ਦੇ ਵਿੱਚ ਧਿਆਨ ਜੁੜਿਆ ਰਿਹਾ, ਇੱਕੋ ਆਸਣ ਤੇ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਅਡੋਲ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਬੈਠੇ ਹੋਏ ਸੀ।
ਤਾਂ ਪਦ ਪੰਕਜ ਮਮ ਤਾਂ ਪਦ ਪੰਕਜ ਕੋ ਮਮ ਬੰਧਨ ਸੀਸ ਨਿਵਾਏ ਕਰੋ ਇਤ ਲਾਏ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਐਸੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਮੈਂ ਬਾਰ ਬਾਰ ਨਮਸਕਾਰ ਕਰਦਾ ਹਾਂ।
ਗੋਏਰਾ ਸ੍ਰੀ ਗੁਰ ਪਗ ਹੈ ਸ਼ਾਂਤ ਸਰ ਮਨ ਮ੍ਰਿਗ ਤਿਸੈ ਮਿਲਾਏ।
ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਿਹੜੇ ਚਰਨ ਹਨ ਉਹ ਚਰਨ ਸ਼ਾਂਤ ਠੰਡੇ ਸਮੁੰਦਰ ਦੇ ਨਿਆਈ, ਠੰਡੇ ਤਲਾਬ ਦੇ ਨਿਆਈ ਹਨ। ਜਿਹੜਾ ਸ਼ਾਂਤੀ ਵਾਲਾ ਠੰਡਾ ਤਲਾਬ ਹੋਵੇ ਉਹਦੇ ਕੋਲ ਹਿਰਣ ਆ ਜਾਵੇ, ਹਿਰਣ ਤਾਂ ਹਿਰਣ ਨੂੰ ਜਿੰਨਾ ਸੁੱਖ ਮਿਲਦਾ ਹੈ, ਤੇ ਗੁਰੂ ਜੀ ਦੇ ਚਰਨ ਤਲਾਬ ਦੇ ਨਿਆਈ ਹਨ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਡਾ ਮਨ ਹਿਰਣ ਦੀ ਨਿਆਈ ਪਿਆਸਾ ਹੈ, ਠੰਡਾ ਸ਼ੀਤਲ ਜਲ ਗੁਰੂ ਸਾਹਿਬ ਜੀ ਦਾ ਸ਼ਾਂਤੀਮਈ ਗੁਰੂ ਜੀ ਦੇ ਚਰਨ ਸਾਨੂੰ ਮਿਲ ਚੁੱਕੇ ਹਨ ਤੇ ਇੰਨਾ ਆਨੰਦ ਹੈ ਜਿਵੇਂ ਹਿਰਣ ਨੂੰ ਤਲਾਬ ਮਿਲ ਜਾਵੇ, ਇਸੇ ਤਰ੍ਹਾਂ ਸਾਡੇ ਮਨ ਨੂੰ ਗੁਰੂ ਜੀ ਦੇ ਚਰਨ ਮਿਲ ਚੁੱਕੇ ਹਨ।
ਕਹੂੰ ਕਥਾ ਬਰ ਪਾਵਨੀ ਜਥਾ ਮੋਰ ਮਤ ਆਏ।
ਐਸੀ ਪਾਵਨ ਪਵਿੱਤਰ ਕਥਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਭਾਈ ਬਾਲਾ ਜੀ ਜਿਹੜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਥਾ ਸੁਣਾ ਰਹੇ ਨੇ, ਉਹ ਕਥਾ ਬਾਰੇ ਖਾਲਸਾ ਜੀ ਤੁਹਾਨੂੰ ਜਿਵੇਂ ਗੁਰੂ ਸਾਹਿਬ ਜੀ ਬੁਲਾਉਣਗੇ ਉਸੇ ਤਰ੍ਹਾਂ ਸੁਣਾਉਂਦੇ ਹਾਂ ਗੁਰੂ ਕਾ ਇਤਿਹਾਸ।
ਸਵਈਆ ਅੱਠਵੇਂ ਬਾਸਰ ਧਿਆਨ ਛੁੱਟਾ ਜਬ ਦੇ ਬਿਖੈ ਤਵੀ ਸੁਦੇ ਆਏ।
ਤਾਂ ਕਹਿੰਦੇ ਵੀ ਭਾਈ ਬਾਲਾ ਜੀ ਨੇ ਆਪਣੀ ਜਨਮ ਸਾਖੀ ਚ ਲਿਖਿਆ ਹੈ, ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਜੀ ਦਾ ਧਿਆਨ ਸੰਸਾਰ ਦੇ ਵਿੱਚ ਮਾਤ ਲੋਕ ਵਿੱਚ ਆਇਆ। ਪਹਿਲਾਂ ਗੁਰੂ ਸਾਹਿਬ ਜੀ ਦਾ 7 ਦਿਨ 7 ਰਾਤਾਂ ਬੀਤ ਗਈਆਂ ਸੀ, ਪਰ ਧਿਆਨ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਸੀ। 8ਵੇਂ ਦਿਨ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਿਆਨ ਛੁੱਟਿਆ ਹੈ, ਜਦੋਂ ਸੰਗਤਾਂ ਦੇ ਵਿੱਚ ਦੇਖਿਆ ਗੁਰੂ ਸਾਹਿਬ ਜੀ ਨੇ, ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ 8ਵੇਂ ਦਿਨ ਇਸ਼ਨਾਨ ਪਾਨ ਕੀਤਾ।
ਲੋਚਨ ਸੁੰਦਰ ਯੋਂ ਬਿਗਸੇ ਅਰਬਿੰਦ ਪ੍ਰਫੁੱਲਤ ਜਿਉਂ ਛਵ ਛਾਏ।
ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਨੇਤਰ ਇਸ ਤਰ੍ਹਾਂ ਖੋਲੇ ਹਨ ਜਿਵੇਂ ਕਮਲ ਦਾ ਫੁੱਲ ਆਪਣੇ ਸਰੂਪ ਨੂੰ ਪ੍ਰਕਾਸ਼ ਕਰਦਾ ਹੈ। ਰਾਤ ਨੂੰ ਆਪਣੇ ਆਪ ਨੂੰ ਬੰਦ ਕਰ ਲੈਂਦਾ ਕਮਲ ਦਾ ਫੁੱਲ, ਦਿਨੇ ਪ੍ਰਫੁੱਲਤ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਲੋਚਨ, ਗੁਰੂ ਜੀ ਦੇ ਨੇਤਰ, ਗੁਰੂ ਜੀ ਦੀਆਂ ਅੱਖਾਂ ਕਮਲ ਫੁੱਲ ਦੇ ਵਾਂਗੂ ਸੰਗਤਾਂ ਦੇ ਵਿੱਚ ਪ੍ਰਕਾਸ਼ ਕਰਨ ਵਾਸਤੇ ਗੁਰੂ ਜੀ ਨੇ ਆਪਣੇ ਨੇਤਰ ਦਿਖਾਏ। ਗੁਰੂ ਜੀ ਦੇ ਸਰੂਪ ਨੂੰ ਦੇਖ ਕੇ ਸੰਗਤਾਂ ਬਹੁਤ ਖੁਸ਼ ਹੋ ਰਹੀਆਂ ਹਨ ਤੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਮੱਜਨ ਕੋ ਕਰ ਭੋਜਨ ਪਾਏ ਅਸੀਮੇ ਆਸਨ ਪੈ ਸੁਖ ਗਾਏ।
ਤੇ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਪਾਣੀ ਕਰਕੇ ਆਪਣੇ ਨਿੱਜੀ ਸਥਾਨਾਂ ਤੇ ਆ ਕੇ ਭੋਜਨ ਪਾਣੀ ਛਕਿਆ ਹੈ। 8 ਦਿਨਾਂ ਪਿੱਛੋਂ ਇਸ਼ਨਾਨ ਕੀਤਾ, ਭੋਜਨ ਪਾਣੀ ਛਕ ਕੇ ਗੁਰੂ ਪਾਤਸ਼ਾਹ ਜੀ ਦੇ ਬਾਰੇ ਪੁੱਛਣਾ ਕੀਤਾ ਤੇ ਸੰਗਤਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਆਪਣੇ ਜਿਹੜਾ ਆਸਣ ਸੀ ਉੱਥੇ ਆ ਕੇ ਆਰਾਮ ਕੀਤਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ
ਦੇ ਸਜਾ ਤਨ ਸ਼ਾਂਤ ਧਰਾ ਖਿਮਾ ਇਹ ਆਪਣੋ ਬੇਖ ਬਣਾਏ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਕਹਿੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸਾਹਮਣੇ ਸ਼ਾਂਤੀ ਜਿਹੜੀ ਹੈ ਨਾ, ਸ਼ਾਂਤ ਸੁਭਾਅ, ਉਹ ਵੀ ਆਪਣਾ ਸਰੂਪ ਛੱਡ ਜਾਂਦੀ ਹੈ, ਸ਼ਾਂਤੀ ਵੀ ਖਤਮ ਹੋ ਜਾਂਦੀ ਹੈ, ਕਿਉਂਕਿ ਜਿਹੜਾ ਸ਼ਾਂਤ ਸਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੈ ਉਹੋ ਜਿਹਾ ਕੋਈ ਹੋਰ ਸ਼ਾਂਤੀ ਦਾ ਵੀ ਸੁਭਾਅ ਨਹੀਂ ਹੈ। ਇੰਨਾ ਸ਼ਾਂਤ ਸਰੂਪ ਕਹਿੰਦੇ ਮੰਨ ਲਓ ਇਹ ਤਾਂ ਖਿਮਾ ਨੇ ਦਇਆ ਨੇ ਆਪ ਅਵਤਾਰ ਧਾਰਿਆ ਹੋਵੇ। ਐਸੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਇਆਲੂ ਹਨ।
ਦੋਹੇਰਾ ਸ਼੍ਰੋਤਾ ਬਕਤਾ ਜੇ ਉਤੇ ਲੀਨੇ ਸਰਬ ਹਕਾਰ।
7 ਦਿਨਾਂ ਪਿੱਛੋਂ ਧਿਆਨ ਖੁੱਲਿਆ 8ਵੇਂ ਦਿਨ ਤੇ ਧਿਆਨ ਦੇ ਵਿੱਚ ਜਿੱਥੇ ਧਿਆਨ ਪਹਿਲਾਂ ਸੀ ਧਿਆਨ ਫਿਰ ਉੱਥੇ ਦਾ ਉੱਥੇ। ਗੁਰੂ ਸਾਹਿਬ ਜੀ ਨੇ ਇਸ਼ਨਾਨ ਪਾਣੀ ਕਰਕੇ ਲੰਗਰ ਛਕ ਕੇ ਉਸੇ ਸਮੇਂ ਹੀ ਜਿਹੜੇ ਗੁਰੂ ਕੇ ਜਨ ਕੀਰਤਨ ਇਤਿਹਾਸ ਸੁਣਦੇ ਸੀ ਗੁਰੂ ਸਾਹਿਬ ਜੀ ਦਾ, ਉਹਨਾਂ ਨੂੰ ਤੇ ਜਿਹੜੇ ਸੁਣਾਉਣ ਵਾਲੇ ਲਿਖਣ ਵਾਲੇ ਜਿਹੜੇ ਪੱਤਰੀ ਲਿਖ ਰਹੇ ਸੀ ਉਹਨਾਂ ਨੂੰ ਵੀ ਬੁਲਾਇਆ। ਭਾਈ ਬਾਲਾ ਜੀ ਗੁਰੂ ਸਾਹਿਬ ਜੀ ਨੂੰ ਇਤਿਹਾਸ ਸੁਣਾਉਣ ਵਾਸਤੇ ਆਏ ਤੇ ਬਾਕੀ ਜਿੰਨੀਆਂ ਸੰਗਤਾਂ ਉੱਥੇ ਇਤਿਹਾਸ ਸੁਣਦੀਆਂ ਸੀ ਵਿਚਾਰ ਕਰਦੀਆਂ ਸੀ ਸਾਰੀਆਂ ਸੰਗਤਾਂ ਇਤਿਹਾਸ ਸੁਣਨ ਵਾਸਤੇ ਉਸੇ ਤਰ੍ਹਾਂ ਬੈਠ ਗਈਆਂ।
ਬੋਲੇ ਸ਼੍ਰੀ ਅੰਗਦ ਗੁਰੂ ਕਥਾ ਸੁਣਨ ਧਰ ਪਿਆਰ।
ਸਤਿਗੁਰੂ ਮਹਾਰਾਜ ਜੀ ਭਾਈ ਬਾਲਾ ਜੀ ਨੂੰ ਬੜੇ ਪਿਆਰ ਦੇ ਵਿੱਚ ਆ ਕੇ ਕਹਿਣ ਲੱਗੇ ਕਿ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਸੁਣਾਣਾ ਕਰਨਾ ਕਰੋ।
ਕਵਿਤ ਐਸੇ ਗੁਰੂ ਪਾਖੀ ਬਾਲਾ ਕਹੋ ਅਬ ਸਾਖੀ।
ਸਤਿਗੁਰੂ ਐਸੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਜਦੋਂ ਭਾਈ ਬਾਲਾ ਜੀ ਨੂੰ ਆਖਿਆ ਤਾਂ ਭਾਈ ਬਾਲਾ ਜੀ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਉਣ ਲੱਗੇ।
ਹੋਈ ਹੈ ਦੂਰ ਤੇਰੇ ਸਭੈ ਤੋਂ ਕਹੀ ਜੀਏ।
ਭਾਈ ਬਾਲਾ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਲਾਇਆ, ਕਹਿੰਦੇ ਹੇ ਬਾਲਾ ਜੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਖੀਆਂ ਹਨ ਜੋ ਤੁਸੀਂ ਆਪਣੇ ਹਜ਼ੂਰ ਰਹਿ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਭਾਈ ਬਾਲਾ ਜੀ ਉਹ ਸਾਨੂੰ ਵੀ ਸੁਣਾਉਣਾ ਕਰੋ। ਜਿਹੜੇ ਦ੍ਰਿਸ਼ ਜਿਹੜੇ ਬਚਨ ਸਤਿਗੁਰੂ ਸਾਹਿਬ ਜੀ ਨੇ ਸੁਮੇਰ ਪਰਬਤ ਤੇ ਜਿਨ੍ਹਾਂ ਦੇ ਬਾਰੇ ਤੁਸੀਂ ਦੱਸ ਰਹੇ ਸੀ ਉਹ ਇਤਿਹਾਸ ਸਾਨੂੰ ਕਿਰਪਾ ਕਰਕੇ ਸੁਣਾਉਣਾ ਕਰੋ।
ਸੁਦਾ ਇਤਿਹਾਸ ਗੁਰ ਆਵਾ ਤੁਝ ਪਾਸ ਸਭ।
ਤੇ ਭਾਈ ਬਾਲਾ ਜੀ ਜਿਹੜਾ ਗੁਰੂ ਜੀ ਦਾ ਅੰਮ੍ਰਿਤਮਈ ਇਤਿਹਾਸ ਹੈ ਉਹ ਸਾਰਾ ਇਤਿਹਾਸ ਤੁਹਾਨੂੰ ਪਤਾ ਹੈ, ਤੁਸੀਂ ਗੁਰੂ ਸਾਹਿਬ ਜੀ ਦੇ ਇਤਿਹਾਸ ਬਾਰੇ ਸਭ ਕੁਝ ਜਾਣਦੇ ਹੋ।
ਹੋਰ ਤੋ ਸੁਣਾਏ ਨਾ ਅਗਾਏ ਨਿਤ ਪੀਜੀਏ,
ਕਹਿੰਦੇ ਸਾਨੂੰ ਵੀ ਸੁਣਾਓ, ਦੂਸਰਿਆਂ ਨੂੰ ਵੀ ਸੁਣਾਓ, ਤੇ ਆਪ ਵੀ ਛਕੋ ਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਇਤਿਹਾਸ ਆਪਣੇ ਕੰਨਾਂ ਦੇ ਨਾਲ, ਤੇ ਸਵਾਕੀਆਂ ਨੂੰ ਵੀ ਅੰਮ੍ਰਿਤਮਈ ਇਤਿਹਾਸ ਸੁਣਾਣਾ ਕਰੋ।
ਬਾਲਾ ਕਹਿ ਐਸੇ ਹੋਈ ਮੋਏ ਤਿਗ ਬੈਸੇ ਸਭ।
ਭਾਈ ਬਾਲਾ ਜੀ ਕਹਿੰਦੇ ਵੀ ਸਤਿਗੁਰੂ ਮਹਾਰਾਜ ਜੀ ਨੇ ਉਸ ਵਕਤ ਮੇਰੇ ਤੋਂ ਇਤਿਹਾਸ ਲਿਖਾਣਾ ਸ਼ੁਰੂ ਕੀਤਾ। ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਕੀਤਾ ਤਾਂ ਭਾਈ ਬਾਲਾ ਜੀ ਸੁਣਾਉਣ ਵਾਸਤੇ ਜਿਹੜੇ ਲਿਖਣ ਵਾਲੇ ਲਿਖਦੇ ਸੀ, ਤੇ ਭਾਈ ਬਾਲਾ ਜੀ ਇਤਿਹਾਸ ਸੁਣਾਉਣ ਲੱਗੇ।
ਜੈਸੇ ਵਿਦ ਭਈ ਤੈਸੇ ਵਰਨੋ ਸੁਣੀਜੀਏ,
ਤੇ ਕਿ ਭਾਈ ਬਾਲਾ ਜੀ ਕਹਿੰਦੇ ਜੋ ਜੋ ਸਾਡੇ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਾਡੇ ਸਾਹਮਣੇ ਬੀਤਿਆ, ਜਿਹੜੇ ਜਿਹੜੇ ਗੋਰਖਾਂ ਦੇ ਚੇਲੇ ਸਿੱਧ ਪੀਰ ਜਿਹੜੇ ਜਿਹੜੇ ਆਏ ਸੁਮੇਰ ਪਰਬਤ ਤੇ, ਜਿਨ੍ਹਾਂ ਨੇ ਵਿਚਾਰਾਂ ਕੀਤੀਆਂ, ਉਹਨਾਂ ਬਾਰੇ ਤੁਹਾਨੂੰ ਦੱਸਦੇ ਹਾਂ।
ਬਾਲਾਇਓ ਅਲਾਏ ਪੈਰਾ ਲਿਖਤ ਬਣਾਏ,
ਸਤਿਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਭਾਈ ਬਾਲਾ ਜੀ ਸੁਣਾਉਂਦੇ ਸੀ ਤੇ ਲਿਖਣ ਵਾਲੇ ਲਿਖਾਰੀ ਲਿਖ ਰਹੇ ਸੀ।
ਗੁਰੂ ਅੰਗਦ ਸੁਣਾਏ ਸੋ ਤੁਮ ਸਭ ਲੀਜੀਏ,
ਤੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਨੇ ਕਿ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਕਿਰਪਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ ਇਹ ਲਿਖਾਰੀ ਲਿਖਣ ਲੱਗਾ ਹੈ ਤੇ ਆਪ ਜੀ ਸੁਣਨਾ ਕਰੋ।
ਸ੍ਰੀ ਬਾਲਾ ਸੁੰਦਰਵਾਦ ਦੋਹੇਰਾ ਲੋਹੇਰੀ ਪਾ ਹਰਖਿਓ ਬੋਤ ਜਾਮਿਓ ਸਫਲ ਸਰੀਰ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ, ਗੁਰੂ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੁਣਨ ਤੋਂ ਬਾਅਦ ਭਾਈ ਬਾਲਾ ਜੀ ਕਹਿੰਦੇ ਵੀ ਜਿਹੜਾ ਲੋਹਾ ਰੀਪਾ ਸੀ ਉਹ ਬਹੁਤ ਪ੍ਰਸੰਨ ਹੋਇਆ, ਉਹਦੇ ਮਨ ਅੰਦਰ ਪ੍ਰਗਾਸ ਆ ਗਿਆ, ਜਿਹੜੀ ਹੰਕਾਰ ਦੀ ਅੱਗ ਸੀ ਉਹ ਠੰਡੀ ਹੋ ਗਈ ਤੇ ਅੰਦਰ ਸ਼ਾਂਤੀ ਸ਼ੀਤਲਤਾ ਸੁਭਾਅ ਪੈਦਾ ਹੋ ਗਿਆ, ਸਹਿਜ ਵਸ ਗਿਆ। ਬੜਾ ਖੁਸ਼ ਹੋ ਕੇ ਇਹ ਜਾਣ ਲਿਆ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਨੇ, ਹੁਣ ਮੇਰਾ ਜਨਮ ਇਸ ਧਰਤੀ ਤੇ ਆਇਆ ਹੋਇਆ ਸਫਲਾ ਹੋ ਚੁੱਕਾ ਹੈ।
ਸੁਭਾਗਵਾਤ ਗੋਸ਼ਿਤ ਕਰੀ ਬੈਠ ਗੁਰੂ ਕੇ ਤੀਰ,
ਬੜੇ ਸੁੰਦਰ ਸੁੰਦਰ ਬਚਨ ਗੁਰੂ ਸਾਹਿਬ ਜੀ ਦੇ ਨਾਲ ਕੀਤੇ। ਗੁਰੂ ਜੀ ਤੋਂ ਪਹਿਲਾਂ ਤਾਂ ਕੇਵਲ ਹੰਕਾਰ ਦੇ ਵਿੱਚ ਸਵਾਲ ਕਰਦਾ ਸੀ, ਹੁਣ ਨਿਮਰਤਾ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਪੁੱਛਦਾ ਹੈ। ਬਹੁਤ ਸਾਰੇ ਬਚਨਾਂ ਬਾਰੇ ਗੋਸ਼ਟੀ ਕੀਤੀ, ਗੁਰੂ ਜੀ ਦੇ ਕੋਲੋਂ ਗਿਆਨ ਲੈਣਾ ਕੀਤਾ ਲੋਹਾ ਰੀਪਾ ਨੇ।
ਸਵਈਆ ਹੋਏ ਬਿਦਾ ਪੁਨ ਗੋਰਖ ਕੇ ਟਿਗ ਜਾਏ ਆਦੇਸੇ ਆਦੇਸ਼ ਕਰੇ।
ਜਦੋਂ ਕਹਿੰਦੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਵਿਦਾ ਲੈ ਕੇ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਗੁਰੂ ਸਾਹਿਬ ਜੀ ਦੇ ਕੋਲੋਂ ਬਚਨ ਸੁਣ ਕੇ ਪਵਿੱਤਰ, ਤਾਂ ਗੋਰਖਨਾਥ ਦੇ ਕੋਲ ਵਾਪਸ ਜਿੱਥੇ ਗੋਰਖਨਾਥ ਦਾ ਡੇਰਾ ਸੀ ਉੱਥੇ ਆ ਕੇ ਗੁਰੂ ਸਾਹਿਬ ਜੀ ਦੇ ਬਾਰੇ ਦੱਸਣ ਲੱਗਾ। ਗੁਰੂ ਸਾਹਿਬ ਜੀ ਦੀ ਉਸਤਤ ਕਰ ਰਿਹਾ ਹੈ ਬਾਰ ਬਾਰ।
ਪੂਰਨ ਭਾਵ ਤਾਰ ਸਹੀ ਭਾਵ ਤਾਰਨ ਕੋ ਪਗ ਤੂਰ ਤਰੇ,
ਤੇ ਲੋਹਾ ਰੀਪਾ ਉੱਚੀ ਉੱਚੀ ਕਹਿ ਰਿਹਾ ਹੈ ਆਦੇਸ਼ 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 ਕਹਿ ਕੇ। ਗੁਰੂ ਨਾਨਕ ਦੇਵ ਸਾਹਿਬ ਬਾਰੇ ਕਹਿੰਦਾ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਹੜੇ ਥੱਲੇ ਸੁਮੇਰ ਪਰਬਤ ਤੇ ਆ ਰਹੇ ਨੇ, ਇੱਧਰ ਆ ਰਹੇ ਨੇ, ਉਹ ਪਾਤਸ਼ਾਹ ਜੀ ਇਸ ਧਰਤੀ ਤੇ ਅਕਾਲ ਪੁਰਖ ਆਪ ਅਵਤਾਰ ਧਾਰ ਕੇ ਆਏ ਹਨ, ਜਿਨ੍ਹਾਂ ਦੇ ਵਰਗਾ ਹੋਰ ਦੂਸਰਾ ਕੋਈ ਨਹੀਂ, ਜਿਹੜੇ ਕੇਵਲ ਸੰਸਾਰ ਨੂੰ ਤਾਰਨ ਵਾਸਤੇ ਆਏ ਤੇ ਜਿਨ੍ਹਾਂ ਦੇ ਚਰਨਾਂ ਦੀ ਧੂੜੀ ਜਿਨ੍ਹਾਂ ਦੇ ਬਚਨ ਇਸ ਸੰਸਾਰ ਤੋਂ ਤਾਰ ਦਿੰਦੇ ਨੇ, ਐਸੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਹਨ।
ਕੋਈ ਨਾ ਤਾਏ ਸਮਾਨ ਲਖੋ ਕਿਤ ਜਾ ਮਿਲ ਮਦ ਕੁਬੁੱਧ ਤਰੇ,
ਤੇ ਬਾਰ ਬਾਰ ਉੱਚੀ ਉੱਚੀ ਕਹਿੰਦਾ ਹੈ ਲੋਹਾ ਰੀਪਾ, ਕਹਿੰਦਾ ਕੋਈ ਵੀ ਉਹਨਾਂ ਦੇ ਸਮਾਨ ਉਹਨਾਂ ਦੇ ਬਰਾਬਰ ਨਹੀਂ ਹੈ, ਉਹਨਾਂ ਦੇ ਵਰਗਾ ਇਸ ਸੰਸਾਰ ਤੇ ਦੂਸਰਾ ਹੈ ਹੀ ਨਹੀਂ, ਉਹ ਆਪ ਨਾਰਾਇਣ ਕਲਾਕਾਰ ਹਨ, ਸਾਰਿਆਂ ਤਰ੍ਹਾਂ ਦੀ ਸ੍ਰਿਸ਼ਟੀ ਦੇ ਸਾਜਣ ਵਾਲੇ ਮਾਲਕ ਨੇ, ਉਹਨਾਂ ਦੇ ਵਰਗਾ ਕੋਈ ਦੂਸਰਾ ਦਿਸਦਾ ਨਹੀਂ, ਜਿਹੜੇ ਜੀਵਾਂ ਦੀ ਮਾੜੀ ਮੱਤ ਨੂੰ ਖਤਮ ਕਰਨ ਵਾਲੇ ਹਨ, ایسے گرو نانک پادشاہ جی ورگا اس سنسار وچ دوسرا ہے ہی نہیں.
کو نے جیتن کو سمرتھ سنے پن گور کیوں اچرے.
تے لوہا ریپا ساریاں دے وچ سدھاں وچ اچھی اچھی کہہ رہا ہے بھی انہاں ورگا کوئی دوسرا ہے ہی نہیں. کیڑا جا کے انہاں نو جیت لوے. تہاڈے وچ کوئی بھی نہیں سدھاں نو بار بار اس طرح سنا کے کہندا سی. تاں اے گل سن کے گورکھ ناتھ کہن لگا
کبیت بیس بھیگے آئیے مکھ توشن کریے.
گورکھ ناتھ لوہا ریپا نو کہن لگا کہندا توں ایتھے چپ کر کے بہ جا. ہن اوتھوں آ چکا ہے اوتھوں ہار کے ہار گیا ہار کے آیا او دے نال جیت نہیں سکیا تے ہن سانو اپدیش سنانا ہے. چپ کر کے ایتھے بیٹھ جا بولنا نہ کر.
میں اور کو سنیے جو کرے ابمان کو.
جیڑی تو ابمان والیاں گلاں کردا ہے کہنا بھی اسی نہیں جیت سکدے او دے نال. چپ کر کے بیٹھ جا دوسریاں نوں نہ دس. وہ اپنے آپ جیت کے آن گے وہ اپنا جور لان گے. تیرا جور نہیں چلنا. توں آپ ہار چپ ہار کے آ گیا ہے تے توں دوسریاں دا بھی دل چھوٹا کر رہا. حوصلہ ودا وہ جیت کے آن گے. وہ سارے سجان نے تو چھوٹی بدھی والا آپ ہار کے آیا ہے.
باب کو کرائے جب مان مٹ جائے تب.
جڑے او دے بارے بچن کر رہا ہے جڑا نانک دا نام لینا ہے اونوں ہنکار ہے. وہ ہنکار کر کے تینوں جت رہا سی گا تے او دا ہنکار ادو مٹ جاوے گا جدو میرے چیلے اونوں جت جان گے. گورکھ ناتھ کہندا بھی میرے چیلے جدوں اونوں جت لین گے تاں اوہدا ہنکار مٹ جاوے گا. وہ ہنکاری ہے. اس طرح دے بچن گورکھ ناتھ نے لوہا ریپا نو کہنا کیتے.
جانت سنئی اب ہمارے سمان کو.
کہن لگا بڑے ہنکار وچ کہندا گورکھ ناتھ کہندا توں کہنا بھی اوہدے ورگا ہے نہیں. گور کوئی ہور انہاں ورگا ہے نہیں. توں گل نو جاندا نہیں. وہ ساڈی سمانتا کسے کر سکدا. گرو پادشاہ جی دے بارے اس طرح دے بچن ہنکار وچ کہنا کیتے گورکھ ناتھ نے.
گورکھ الائے سدلی نے بلائے سب.
گورکھ ناتھ نے سارے اپنے سدھا نو اپنے کول بلا کے کہنا کیتا.
ویسے آئے آئے کہ آدیس مہان کو.
جنہیں بھی آئے سارے نے آ کے آدیس کہہ کے گورکھ ناتھ دے کول بیٹھ گئے.
گورکھ اچاری تم سد کلا دھاری کو جیتے باد کاری جائے نانک سجان کو.
تے گورکھ ناتھ باقیاں دا حوصلہ بدھاندیا ہویا کہن لگا تسی بڑے بلی ہو تسی بڑے وچاراں کرن والے گوشتوان ہو سب نو جیت سکدے ہو. تواڈے کول اینی بدھی ہے تسی سجان پرکھ ہو تے کوئی تواڈے وچوں کوئی جاوے او کلا وان جڑا تھلے بیٹھا سمیر پربت تے آ رہا ہے نانک او گرو نانک دیو جی کول جا کے تسی انہاں نو جیت کے آنا کرو. اس طرح دے اپنے چیلیاں وچ اعلان کر کے کہن لگا گورکھ ناتھ.
سویا یوں سن پنگر ناتھی اٹھیو مجھے آئس دیو بلو کون جائے.
یہ سن کے جڑا پنگر ناتھ سی گا گورکھ ناتھ دا چیلا گل سن کے نال دی نال اٹھیا کہندا میں جا کے ویکھدا بھی کنا کہ ودوان ہے کنیاں کہ گلاں جاندا. یہ جڑیاں گلاں کر رہا ہے جڑی انہیں آ کے دسیا ہے لوہا ریپا نے بھی انہاں نال کوئی جیت نہیں سکدا. میں جا کے آنا میں انہاں نال گوشتی کر کے جتاں گا.
کو سمرت ارے ہمارے سنگ یا کلی کال نہ دیت دکھائے.
کہندا اس سنسار وچ کوئی اتنا سمرتھاوان نہیں کسے وچ طاقت نہیں بھی جیڑا ساڈے سدھا نال جیت سکے. ہنکار دے وچ کہہ رہا کہندا میرے نال کوئی ایسا طاقتوار نہیں بھی جیڑا مینوں جیت سکے. اس سنسار دے وچ ایسا کوئی جمیا ہی نہیں.
کہہ تو اٹھائے کہ پاچھے پٹھائے ہو ناتر آنوں کو پائے لگائے.
کہندا نہیں تے اونوں واپس موڑ داں گا جے میں اونوں ایک ہرا کے ضرور آواں گا. اونوں جتن نہیں دیندا. ਉਹਨੂੰ ਹਰਾ ਕੇ ਆਪ ਜਿੱਤ ਕੇ ਆਵਾਂ ਗੋਸ਼ਟੀ ਵਿੱਚ, ਤੇ ਨਹੀਂ ਤੇ ਉਹਨੂੰ ਵਾਪਸ ਪਿੱਛੇ ਮੋੜ ਦਿਆਂਗਾ। ਜੇ ਉਹਨੇ ਪਿੱਛੇ ਨਹੀਂ ਜਾਣਾ ਤਾਂ ਆਪਣਾ ਸੇਵਕ ਬਣਾ ਲਵਾਂਗਾ, ਉਹਨੂੰ ਆਪਣਾ ਗੁਰੂ ਨਹੀਂ ਬਣਾਵਾਂਗਾ। ਜਿਵੇਂ ਲੋਹਾ ਰੀਪਾ ਉਹਨੂੰ ਗੁਰੂ ਬਣਾ ਕੇ ਆ ਗਿਆ ਹੈ, ਮੈਂ ਤਾਂ ਉਹਨੂੰ ਆਪਣਾ ਚੇਲਾ ਬਣਾ ਕੇ ਆਪਣੇ ਸੇਵਕ ਬਣਾ ਕੇ ਆਵਾਂਗਾ।
ਤਾਰਨ ਤੋਰਨ ਕੀ ਸ਼ਕਤੀ ਮਨ ਕੋ ਬਪਰਾ ਨਰ ਧੀਰ ਤਰਾਏ।
ਕਹਿਣ ਲੱਗਾ ਮੈਂ ਤਾਂ ਤਾਰਿਆਂ ਨੂੰ ਵੀ ਤੋੜ ਦਿੰਦਾ ਵਾਂ ਆਪਣੀ ਸ਼ਕਤੀ ਦੇ ਨਾਲ, ਆਪਣੀ ਸਿੱਧੀਆਂ ਦੇ ਨਾਲ ਵੱਡੇ ਵੱਡੇ ਤਾਰਿਆਂ ਦਾ ਸਮੂਹ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਤਾਰਿਆਂ ਦੇ ਹਿਸਾਬ ਨਾਲ ਜੋਤਿਸ਼ ਕਰਦੇ ਹੁੰਦੇ ਸੀ। ਜੋਤਿਸ਼ ਹੈ ਵੀ ਤਾਰਿਆਂ ਦੇ ਹਿਸਾਬ ਨਾਲ ਚੱਲਦੀ ਹੈ, ਜਿੱਦਾਂ ਦੇ ਤਾਰਿਆਂ ਦਾ ਸਮੂਹ ਹੋਵੇ। ਕਹਿੰਦਾ ਮੈਂ ਤਾਂ ਤਾਰਿਆਂ ਨੂੰ ਬਦਲ ਦੇਣਾ, ਤਾਰਿਆਂ ਨੂੰ ਤੋੜ ਦੇਣਾ ਵਾਂ, ਤੇ ਕਿਹੜਾ ਮਨੁੱਖ ਵਪਰਾ, ਕਿਹੜਾ ਐਸਾ ਮਨੁੱਖ ਹੈ ਜਿਹੜਾ ਮੇਰੇ ਸਾਹਮਣੇ ਜਿੱਤ ਸਕੇ। ਮੈਂ ਤਾਂ ਮਨੁੱਖ ਦੀਆਂ ਬਿਰਤੀਆਂ, ਉਹਦੀ ਕਰਮ ਹੀ ਬਦਲ ਦੇਣਾ, ਤਾਰੇ ਕਰਮ ਧਰਮ ਸਭ ਬਦਲ ਦੇਣਾ ਵਾਂ, ਤਾਂ ਇਹ ਮਨੁੱਖ ਕੀ ਮੇਰੇ ਸਾਹਮਣੇ ਜਿੱਤ ਸਕਦਾ ਹੈ।
ਦਵਈਆ ਗੋਰਖ ਆਏ ਸਦੇਤ ਭਇਓ ਤੁਮ ਜੀਤੋ ਜਾਏ ਕੇ ਬਾਅਦ ਉਚਾਰੋ।
ਤਾਂ ਗੋਰਖਨਾਥ ਨੇ ਆਦੇਸ਼ ਦੇ ਕੇ, ਹੁਕਮ ਦੇ ਕੇ ਭੇਜਿਆ, ਕਹਿੰਦਾ ਵੀ ਤੂੰ ਜਿੱਤ ਕੇ ਆਏਗਾ ਜਾ। ਇਸ ਤਰ੍ਹਾਂ ਦੇ ਬਚਨ ਕਹਿ ਕੇ ਗੋਰਖਨਾਥ ਨੇ ਆਪਣੇ ਚੇਲੇ ਭੰਗਰਨਾਥ ਨੂੰ ਗੁਰੂ ਪਾਤਸ਼ਾਹ ਕੋਲ ਭੇਜਣਾ ਕੀਤਾ।
ਬੋਲਨ ਮੈਂ ਸਭ ਪੰਥ ਪ੍ਰਵੀਨੋ ਪੰਥ ਮੈਂ ਆਨੋ ਜੈਸ ਨਿਆਰੋ।
ਤੇ ਕਹਿੰਦੇ ਜਿਹੜਾ ਗੋਰਖਨਾਥ ਦਾ ਚੇਲਾ ਸੀ, ਗੋਰਖਨਾਥ ਨੇ ਆਖਿਆ ਵੀ ਤੂੰ ਬੋਲਣ ਵਿੱਚ ਬੜਾ ਸਿਆਣਾ ਹੈ, ਬੜਾ ਵਿਦਵਾਨ ਹੈ, ਤੇ ਲੋਕਾਂ ਨਾਲ ਵਿਚਾਰ ਗੋਸ਼ਟੀ ਕਰ ਸਕਦਾ, ਵੱਡਿਆਂ ਵੱਡਿਆਂ ਨੂੰ ਤੂੰ ਹਰਾਇਆ ਹੈ, ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਤੂੰ ਹਰਾ ਕੇ ਜਿੱਤ ਕੇ ਆਏਗਾ।
ਸ਼੍ਰੋਣ ਪ੍ਰਸੰਤ ਸੁਣੀ ਗਰਬਿਓ ਭੰਗਰ ਤੂਰਨ ਤੀਨ ਪਦਾਰੋ।
ਕਿਉਂਕਿ ਜਿਹੜਾ ਇਹ ਮਨੁੱਖ ਹੈ ਨਾ, ਇਹ ਮਨ ਦੀ ਇੱਛਾ ਕਰਕੇ ਮਨੁੱਖ ਘਵਾਉਂਦਾ ਹੈ, ਇਹਦੇ ਵਿੱਚ ਮਨ ਪ੍ਰਧਾਨ ਹੈ, ਤੇ ਮਨ ਦਾ ਜਿਹੜਾ ਖਾਣਾ ਹੈ ਨਾ ਉਹ ਹੰਕਾਰ ਹੈ। ਮਨ ਹੰਕਾਰ ਨੂੰ ਖਾਂਦਾ ਹੈ। ਮਨ ਨੂੰ ਪ੍ਰਸ਼ੰਸਾ ਸੁਣਾ ਦਿਓ ਨਾ ਉਹਦੀ ਵੀ ਤੂੰ ਬਹੁਤ ਖੁਸ਼ ਹੈ, ਬਹੁਤ ਵੱਡਾ ਹੈ, ਤੇ ਮਨ ਕੁਝ ਵੀ ਕਰ ਸਕਦਾ। ਤੇ ਜਦੋਂ ਇਹਨੂੰ ਭੇਜਣਾ ਸੀਗਾ ਥੱਲੇ ਜਿੱਤਣ ਵਾਸਤੇ, ਤਾਂ ਪ੍ਰਸ਼ੰਸਾ ਮਈ ਇਹਨੂੰ ਬੜੀ ਸ਼ਲਾਘਾ ਕਰਕੇ, ਸਿਫਤੀ ਕਰਕੇ ਭੇਜਿਆ। ਗੋਰਖਨਾਥ ਕਹਿੰਦਾ ਵੀ ਤੂੰ ਜਿੱਤ ਕੇ ਆਏਗਾ, ਉਹਦੇ ਮਨ ਨੂੰ ਚੰਗੀ ਤਰ੍ਹਾਂ ਤਸੱਲੀ ਦੇ ਕੇ, ਭੰਗਰਨਾਥ ਨੂੰ ਬੜੀ ਤਸੱਲੀ ਉਹਦੀ ਵਡਿਆਈ ਕਰਕੇ ਭੇਜਿਆ ਹੈ।
ਮੂਰਖ ਭੇਦ ਨਾ ਜਾਣਤੀਓ ਨਿਗਮ ਆਗਮ ਕੋ ਇਹ ਰੂਪ ਅਦਾਰੋ।
ਪਰ ਇੰਨੀ ਗੱਲ ਨਾ ਜਾਣ ਸਕੇ, ਕਿਉਂਕਿ ਮੂਰਖ ਬੁੱਧੀ ਸੀ, ਤੇ ਇਹ ਨਾ ਜਾਣ ਸਕੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਆਦਿ ਤੋਂ ਲੈ ਕੇ ਅੰਤ ਤੱਕ ਜੀਵਾਂ ਦੇ ਸਾਰੇ ਕਰਮਾਂ ਨੂੰ ਘਟਾਉਣ ਵਧਾਉਣ ਸਾਰੇ ਕੰਮ ਆਪ ਕਰਦੇ ਨੇ, ਤੇ ਜਿਹੜੀਆਂ ਤਾੜੇ ਤੋੜਿਆਂ ਦੀ ਗੱਲ ਕਰਦਾ ਸੀ ਵੀ ਮੈਂ ਤਾਂ ਕਰਮ ਹੀ ਬਦਲਦਿਆਂ, ਤਾਂ ਇਹਨਾਂ ਕਰਮਾਂ ਨੂੰ ਬਣਾਉਣ ਵਾਲੇ ਮੇਟਣ ਵਾਲੇ ਤਾਂ ਪਾਤਸ਼ਾਹ ਜੀ ਆਪ ਨੇ, ਇੰਨੀ ਵਡਿਆਈ ਨਾ ਜਾਣ ਸਕਿਆ। ਹੰਕਾਰ ਵਿੱਚ ਗੁਰੂ ਜੀ ਦੇ ਨਾਲ ਬਚਨ ਵਿਲਾਸ ਕਰਨ ਵਾਸਤੇ ਆ ਰਿਹਾ ਹੈ।
ਸ੍ਰੀ ਗੁਰੂ ਜੀ ਗਮਨੇਤ ਆਗੇ ਕੋ ਮੰਦ ਹੀ ਮੰਦ ਸੋ ਚਾਲ ਸੋ ਆਏ।
ਤੇ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਨਾਲ ਲੈ ਕੇ ਸੁਮੇਰ ਪਰਬਤ ਉੱਪਰ ਅੱਗੇ ਨੂੰ ਚਾਲਾ ਮਾਰਿਆ, ਅੱਗੇ ਨੂੰ ਵੱਧ ਰਹੇ ਹਨ।
ਉੱਚੇ ਗਏ ਜਬ ਹੀ ਬਹੁਤੇ ਮਰਦਾਨੇ ਤਬੈ ਮੁਖ ਬਾਣੀ ਅਲਾਏ।
ਤਾਂ ਜਦੋਂ ਕਹਿੰਦੇ ਸੁਮੇਰ ਪਰਬਤ ਤੇ ਚੱਲ ਰਹੇ ਸੀ, ਹੌਲੀ ਹੌਲੀ ਚੱਲਦਿਆਂ ਚੱਲਦਿਆਂ ਕਾਫੀ ਧਰਤੀ ਤੋਂ ਕਿੰਨੀ ਜ਼ਿਆਦਾ ਉੱਚੇ ਆ ਚੁੱਕੇ ਸੀ, ਉੱਥੇ ਧਰਤੀ ਘੱਟ ਦਿਸਦੀ ਸੀ। ਤਾਂ ਭਾਈ ਮਰਦਾਨਾ ਜੀ ਨੇ ਗੁਰੂ ਪਾਤਸ਼ਾਹ ਜੀ ਨੂੰ ਪੁੱਛਣ ਵਾਸਤੇ ਕਿ ਮਹਾਰਾਜ ਅਸੀਂ ਕਿਸ ਥਾਂ ਤੇ ਪਹੁੰਚੇ ਹਾਂ, ਇਸ ਵਾਸਤੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਇਹ ਪੁੱਛਿਆ।
ਦੇਖ ਰਹੇ ਹੋ ਨਿਜ ਲੋਚਨ ਸੰਗ ਮਿਆਂਕ ਅਬੈ ਨੈਣ ਦੇਸ ਦਿਖਾਏ।
ਸਤਿਗੁਰੂ ਜੀ, ਮੈਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹ ਰਿਹਾ ਹਾਂ, ਪਰ ਅੱਖਾਂ ਦੇ ਨਾਲ ਮੈਨੂੰ ਸੂਰਜ ਚੰਦਰਮਾ ਨਹੀਂ ਦਿਸਦੇ ਪਏ। ਜ਼ੋਰ ਤਾਂ ਲਾਉਂਦਾ ਵਾਂ ਵੀ ਮੈਂ ਚੰਦਰਮਾ ਨੂੰ ਦੇਖ ਸਕਾਂ, ਸੂਰਜ ਨੂੰ ਦੇਖ ਸਕਾਂ, ਇਹਨਾਂ ਵੱਲ ਮੈਂ ਦੇਖ ਨਹੀਂ ਸਕਦਾ, ਮੈਨੂੰ ਸੂਰਜ ਚੰਦਰਮਾ ਨਜ਼ਰ ਨਹੀਂ ਆ ਰਹੇ।
ਉੱਪਰ ਹੈ ਕਿ ਨਹੀਂ ਸਥਾਨ, ਕਹਾਂ ਲੱਗ ਜਾਓ ਦਿਓ ਬਤਾਈ।
ਸਤਿਗੁਰੂ ਜੀ, ਇਹ ਉੱਪਰ ਨੇ ਕਿ ਥੱਲੇ ਨੇ, ਇਹ ਦੱਸੋ, ਕਿਉਂਕਿ ਜੇ ਉੱਪਰ ਹੋਵੇ ਤਾਂ ਨਜ਼ਰ ਆਵੇ, ਇਹ ਥੱਲੇ ਹੋਣ ਤਾਂ ਵੀ ਨਜ਼ਰ ਆਵੇ, ਪਤਾ ਨਹੀਂ ਲੱਗ ਰਿਹਾ ਵੀ ਇਹ ਹੈ ਕਿੱਧਰ ਨੇ। ਇਹ ਸਾਹਮਣੇ ਨਾ ਚੰਦਰਮਾ ਦੇਖ ਰਿਹਾ, ਪਤਾ ਲੱਗ ਰਿਹਾ ਵੀ ਰਾਤ ਹੈ, ਹਨੇਰਾ ਹੋਵੇ ਤੇ ਸੂਰਜ ਨਾ ਹੋਵੇ ਤਾਂ ਰਾਤ ਹੈ, ਤੇ ਰਾਤ ਦੇ ਵੇਲੇ ਚੰਦਰਮਾ ਹੁੰਦਾ ਹੈ, ਤੇ ਨਾ ਚੰਦਰਮਾ ਦਿਸ ਰਿਹਾ ਤੇ ਨਾ ਸੂਰਜ।
ਸੁਣ ਕੈ ਗੁਣ ਐਨ ਭਨੇ ਮੁਖ ਬੈਨ ਰਿਓ ਪਤ ਰਹਿਣ ਸੋ ਨੀਚੇ ਹਮਾਰੇ।
ਤਾਂ ਸਤਿਗੁਰੂ ਗੁਣਾਂ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ, ਜਿਹੜਾ ਰਾਤ ਦਾ ਪਤੀ ਚੰਦਰਮਾ ਹੈ ਨਾ, ਉਹ ਸਾਡੇ ਤੋਂ ਕਾਫੀ ਨਿੱਚੇ ਰਹਿ ਚੁੱਕਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਉੱਪਰ ਆ ਚੁੱਕੇ ਹਾਂ।
ਜੁਗ ਸੂਰਜ ਚੰਦ ਪ੍ਰਕਾਸ਼ਕ ਜੇ ਜਗ ਨੈਣ ਤਰੇ ਕਰ ਲਿਓ ਨਿਹਾਰੇ।
ਇਹਦੇ ਵੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਅੱਖਾਂ ਥੱਲੇ ਪੂਰੇ ਧਿਆਨ ਦੇ ਨਾਲ ਦੇਖੋ ਵੀ ਸੂਰਜ ਤੇ ਚੰਦਰਮਾ ਕਈ ਗੁਣਾ ਸਾਡੇ ਤੋਂ ਥੱਲੇ ਹਨ।
ਹੁਣ ਔਰ ਸਥਾਨ ਜੋ ਬੂਜਤ ਉੱਪਰ ਹੈ ਬਹੁ ਰੂਰੇ ਅਨੇਕ ਪ੍ਰਕਾਰੇ।
ਤੇ ਭਾਈ ਮਰਦਾਨਾ ਜੀ, ਜਿਹੜੀਆਂ ਹੋਰ ਥਾਵਾਂ ਹਨ ਨਾ, ਸੂਰਜ ਚੰਦਰਮਾ ਤਾਂ ਥੱਲੇ ਰਹਿ ਗਏ, ਉਸ ਆਕਾਸ਼ ਦੇ ਉੱਪਰ, ਇਸ ਧਰਤੀ ਬ੍ਰਹਮੰਡ ਦੇ ਉੱਪਰ ਹੋਰ ਵੀ ਬੜੀਆਂ ਚੀਜ਼ਾਂ ਹਨ, ਜਿਹੜੇ ਬੜੇ ਸੁੰਦਰ ਸੁੰਦਰ ਅਨੇਕਾਂ ਪ੍ਰਕਾਰ ਦੇ ਧਰੁਵ ਮੰਡਲ, ਸਪਤ ਮੰਡਲ, ਜਿੱਦਾਂ ਦੇ ਆਕਾਸ਼ ਗੰਗਾ ਆਦਿ ਜੋ ਕੁਝ ਵੀ ਹੈ, ਉਹ ਉੱਪਰ ਹੈ, ਬੜਾ ਉੱਚਾ ਹੈ, ਤੇ ਉੱਥੇ ਬੜੀਆਂ ਸੁੰਦਰ ਸੁੰਦਰ ਥਾਵਾਂ ਹਨ, ਬੜੇ ਪ੍ਰਕਾਰ ਦੇ ਉੱਪਰ ਮੰਡਲ ਹਨ, ਤਾਰੇ ਹਨ, ਇਹ ਸੂਰਜ ਰੂਪੀ ਤਾਰਾ, ਇਹ ਸਾਰੀਆਂ ਚੀਜ਼ਾਂ ਥੱਲੇ ਰਹਿ ਗਏ, ਜਿਹੜੀਆਂ ਉੱਪਰ ਦੀਆਂ ਚੀਜ਼ਾਂ ਹਨ ਉਹ ਉੱਪਰ ਅੱਗੇ ਹੋਰ ਹਨ।
ਜੈ ਮੇਰ ਕੋ ਸ਼ੇਖਰ ਸਿਧਰ ਹੈ ਤੈ ਹੈ ਸ਼ਕਤੀ ਜਿਨ ਬੀਚ ਉਦਾਰੇ।
ਤੇ ਭਾਈ ਮਰਦਾਨਾ ਜੀ, ਜਿਹੜੇ ਸੁਮੇਰ ਪਰਬਤ ਤੇ ਸਿੱਧ ਰਹਿੰਦੇ ਨੇ ਨਾ, ਉਹ ਵੀ ਹਜੇ ਉੱਪਰ ਹਨ। ਸੁਮੇਰ ਪਰਬਤ ਤੇ ਰਹਿਣ ਵਾਲੇ ਸਿੱਧ, ਉਹਨਾਂ ਦੇ ਕੋਲ ਜਿਹੜੀਆਂ ਇੰਨੀਆਂ ਸ਼ਕਤੀਆਂ ਹਨ ਉਹ ਉੱਪਰ ਵਸਦੇ ਨੇ।
ਕਾਕਪ ਸੁੰਡ ਤੇ ਆਦਰ ਖੀਚਰ ਤਾਂ ਦਰਸੋ ਸੁਣੀਏ ਮਰਦਾਨਾ।
ਤੇ ਭਾਈ ਮਰਦਾਨਾ ਜੀ, ਕਾਕਪ ਸੁੰਡ, ਧਰੋਵ ਮੰਡਲ, ਸਪਤ ਮੰਡਲ, ਇਹ ਜਿੰਨੇ ਵੀ ਮੰਡਲ ਹਨ, ਤਾਰਾ ਮੰਡਲ ਆਦਿ, ਇਸ ਧਰਤੀ ਤੋਂ ਸੂਰਜ ਚੰਦਰਮਾ ਤੋਂ ਕਾਫੀ ਉੱਪਰ ਹਨ, ਉਹਨਾਂ ਬਾਰੇ ਤੁਹਾਨੂੰ ਦਰਸ਼ਨ ਫਿਰ ਕਰਾਵਾਂਗੇ।
ਧਰੁਵ ਪ੍ਰਹਿਲਾਦ ਵਡੇ ਜਨ ਦੱਤ ਸੋ ਉਰਦ ਸੋਹਤ ਸੁੰਦਰ ਥਾਨਾ।
ਇਹ ਜਿਹੜੇ ਵੱਡੇ ਵੱਡੇ ਪ੍ਰਹਿਲਾਦ ਵਰਗੇ ਜਿਹੜੇ ਧਰੁਵ ਤਾਰੇ ਬਣੇ ਹੋਏ ਹਨ, ਇਹਨਾਂ ਦੇ ਕਰਕੇ ਜਿਹੜੇ ਭਗਤੀ ਕਰਨ ਵਾਲੇ ਹਨ, ਇਹ ਧਰਤੀ ਸੂਰਜ ਆਕਾਸ਼ ਤਾਂ ਇਹ ਬੜੀ ਥੱਲੇ ਹੈ, ਪਰ ਜਿਹੜੇ ਸਿੱਧ ਹਨ, ਮਹਾਂਪੁਰਸ਼ ਭਗਤ ਹਨ, ਇਹ ਧਰਤੀ ਤੋਂ ਬਹੁਤ ਉੱਪਰ ਸੱਚਖੰਡ ਦੇ ਵਿੱਚ, ਬ੍ਰਹਿਮੰਡ ਦੇ ਵਿੱਚ, ਅਨੇਕਾਂ ਥਾਵਾਂ ਵਿੱਚ, ਆਪਣੇ ਆਪਣੀਆਂ ਥਾਵਾਂ 'ਚ ਵਸਦੇ ਨੇ। ਧਰੁਵ ਤਾਰਾ ਆਪਣੀ ਥਾਂ ਤੇ ਅਟਲ ਹੈ, ਇਸੇ ਤਰ੍ਹਾਂ ਬਹੁਤ ਸਾਰੇ ਬੜੇ ਸੁੰਦਰ ਵਸ ਰਹੇ ਇਸ ਆਕਾਸ਼ ਗੰਗਾ ਦੇ ਵਿੱਚ।
ਮੰਦੈ ਮੰਦ ਚਲੈ ਤੇ ਕੋ ਮਨ ਸਿੱਧਨ ਕੋ ਬਹੁਤਾ ਅਭਿਮਾਨਾ।
ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਆਪਾਂ ਹੌਲੀ ਹੌਲੀ ਚੱਲੀਏ, ਜਿਹੜੇ ਅੱਗੋਂ ਸਿੱਧ ਆ ਰਹੇ ਨੇ ਨਾ, ਉਹ ਬੜੇ ਅਭਿਮਾਨ ਵਾਲੇ, ਬੜੇ ਹੰਕਾਰ ਵਾਲੇ ਨੇ।
ਜੇ ਮਿਟਾਏ ਭਲੇ ਮਗ ਪਾਏ ਬਖਾਨਤ ਤਾਂ ਚਿਨ ਯੋਂ ਗਤ ਦਾਨਾ।
ਤਾਂ ਜਿਹੜੇ ਸਤਿਗੁਰੂ ਅੰਗਦ ਦੇਵ ਸਾਹਿਬ, ਗੁਰੂ ਨਾਨਕ ਪਾਤਸ਼ਾਹ ਜੀ ਹਨ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾ ਰਹੇ ਸਾਖੀ, ਕਹਿੰਦੇ ਗੁਰੂ ਜੀ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਜਿਹੜੇ ਇਹ ਸੰਸਾਰ ਦੇ ਵਿੱਚ ਇਹ ਸਿੱਧ ਨੇ ਨਾ, ਇਹ ਆਪਣੇ ਮਾਨ ਦਾ ਹੰਕਾਰ, ਆਪਣੇ ਉੱਪਰ ਹੰਕਾਰ ਬੜਾ ਕਰਦੇ ਨੇ, ਤੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦਾ ਹੰਕਾਰ ਤੋੜਨ ਵਾਸਤੇ ਸੁਮੇਰ ਪਰਬਤ ਤੇ ਚੜ ਰਹੇ ਸੀ।
ਕਬਿਤ ਭੰਗਰ ਸੋ ਆਏ ਮੁਖ ਬਚਨ ਅਲਾਏ ਮਾਈ ਮੁੰਡੇ ਕਾਂ ਜਾਏ ਤੋਏ ਗਮਤਾ ਨਾ ਜਾਣ ਕੋ।
ਤੇ ਕਹਿੰਦੇ ਜਿਹੜਾ ਇਹ ਭੰਗਰ ਨਾਥ ਸੀ, ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਗਿਆ ਤੇ ਗੁਰੂ ਸਾਹਿਬ ਜੀ ਨੂੰ ਦੇਖ ਕੇ ਕਹਿਣ ਲੱਗਾ, ਕਹਿੰਦਾ ਉਹ ਬਾਲਕਾ, ਉਹ ਮਾਈ ਦੇ ਪੁੱਤਰਾ, ਯਾਨੀ ਬੱਚਾ ਹੈ, ਤੂੰ ਮਾਂ ਦਾ ਪੁੱਤਰ ਹੈ, ਮਾਈ ਮੁੰਡ, ਤੂੰ ਆਪਣੀ ਮਾਂ ਦਾ ਪੁੱਤਰ ਹੈ, ਹਜੇ ਦੁੱਧ ਜੰਮਦਾ ਦੁੱਧ ਪੀਂਦਾ ਨਿਆਣਾ ਬੱਚਾ, ਤੂੰ ਸਾਡੇ ਸਾਹਮਣੇ ਕੀ ਵਿਚਾਰਾਂ ਕਰੇਗਾ? ਇਸ ਤਰ੍ਹਾਂ ਘਰ ਦੇ ਵਿੱਚ ਆ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੰਗਰਨਾਥ ਕਹਿਣ ਲੱਗਾ, ਕਹਿੰਦਾ ਕਿੱਥੇ ਚੱਲਾਂ ਤੇ ਕਿੱਥੋਂ ਆਇਆ ਹੈ? ਇਸ ਤਰ੍ਹਾਂ ਦੇ ਬਚਨ ਕੀਤੇ,
ਆਗੇ ਦੁੱਖ ਪਾਏ ਜੇ ਹੈ ਪ੍ਰਾਨ ਕੋ ਗਵਾਏ, ਕੋ ਸਕੇ ਨਾ ਬਚਾਏ ਹੱਟ ਕੀ ਜੈ ਮੈਂ ਮਾਨ ਕੋ।
ਕਹਿੰਦਾ ਵੀ ਅੱਗੇ ਨਾ ਜਾਈ, ਜੇ ਅੱਗੇ ਜਾਏਗਾ ਆਪਣੇ ਪ੍ਰਾਨ ਗਵਾ ਬੈਠੇਗਾ, ਤੂੰ ਅੱਗੇ ਨਹੀਂ ਜਾ ਸਕਦਾ, ਅੱਗੇ ਜਾਣਾ ਬੜਾ ਕਠਿਨ ਹੈ, ਜਿੱਦ ਨਾ ਕਰੀ ਚੁੱਪ ਕਰਕੇ ਇੱਥੋਂ ਪਿੱਛੇ ਲੰਘ ਜਾ। ਇਸ ਤਰ੍ਹਾਂ ਬੜੇ ਗੁੱਸੇ ਵਿੱਚ ਹੰਕਾਰ ਦੇ ਵਿੱਚ ਕਹਿੰਦਾ ਵੀ ਤੁਹਾਡਾ ਅੱਗੇ ਜਾਣਾ ਬੜਾ ਕਠਿਨ ਹੈ, ਅੱਗੇ ਕੇਵਲ ਜੋਗੀ ਸਾਧ ਸਿੱਧ ਰਹਿ ਸਕਦੇ ਨੇ, ਅਗਲੀ ਥਾਵਾਂ ਤੇ ਤੁਸੀਂ ਨਹੀਂ ਜਾ ਸਕਦੇ, ਤੁਸੀਂ ਮਨੁੱਖ ਤੇ ਮਨੁੱਖਾਂ ਵਾਸਤੇ ਉੱਪਰ ਜਾਣਾ ਬੜਾ ਕਠਿਨ ਹੈ।
ਅੱਗੇ ਚੱਲ ਬੇਕੀ ਚਾ ਗੋਰਖ ਕੋ ਗੁਰੂ ਕਰੋ।
ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤਾਂ ਗੋਰਖ ਨੂੰ ਗੁਰੂ ਕਰੋ, ਭਾਵ ਯੋਗ ਸਾਧਨਾ ਕਰੋ, ਕਿਉਂਕਿ ਅੱਗੇ ਧਰਤੀ ਤੋਂ ਉੱਪਰ ਆਕਸੀਜਨ ਨਹੀਂ ਮਿਲਦਾ, ਸਾਹ ਨਹੀਂ ਮਿਲਦਾ, ਧਰਤੀ ਤੋਂ ਬਾਹਰ ਸਾਹ ਨਹੀਂ ਹੈ, ਆਕਸੀਜਨ ਨਹੀਂ ਹੈ, ਵਾਯੂਮੰਡਲ ਤਾਂ ਹੈ ਪਰ ਆਕਸੀਜਨ ਨਹੀਂ, ਤੇ ਆਕਸੀਜਨ ਤੋਂ ਸਾਹ ਤੋਂ ਬਚਣ ਵਾਸਤੇ ਜਿਹੜੇ ਜੋਗੀ ਨੇ ਸਿੱਧ ਨੇ ਉਹ ਆਪਣੇ ਸਾਹ ਸਵਾਸਾਂ ਨੂੰ ਰੋਕ ਲਿਆ ਕਰਦੇ ਨੇ। ਕਹਿੰਦੇ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤਾਂ ਗੋਰਖ ਦੇ ਚੇਲੇ ਬਣ ਜਾਓ, ਗੋਰਖ ਦੇ ਚੇਲੇ ਬਣ ਕੇ ਉਹਦੇ ਕੋਲੋਂ ਯੋਗ ਸਾਧਨਾ ਸਿੱਖੋ, ਤਾਂ ਤੁਸੀਂ ਅੱਗੇ ਜਾ ਸਕਦੇ ਹੋ।
ਪਾਛੇ ਅੱਟ ਜਾਈਏ ਨਾ ਤੂੰ ਗੁਰੂ ਕਰ ਲਈਏ ਅਬ,
ਜਾਂ ਤਾਂ ਪਿੱਛੇ ਚਲੇ ਜਾਓ ਨਹੀਂ ਤੇ ਗੋਰਖ ਨਾਥ ਨੂੰ ਆਪਣਾ ਗੁਰੂ ਮੰਨ ਲਵੋ।
ਤੂੰ ਮੈਂ ਇੱਕ ਕਹੀਏ ਜੇ ਤੂੰ ਚਾਹੇ ਨਿਜ ਪ੍ਰਾਨ ਕੋ।
ਇਹ ਦੋ ਰਸਤੇ ਹਨ, ਜਾਂ ਪਿੱਛੇ ਚਲੇ ਜਾਓ ਜਾਂ ਗੋਰਖ ਨਾਥ ਦੇ ਚੇਲੇ ਬਣ ਜਾਓ, ਇਹਨਾਂ ਦੋਵਾਂ ਵਿੱਚੋਂ ਇੱਕ ਕੰਮ ਕਰ ਲਵੋ ਨਹੀਂ ਤਾਂ ਤੁਸੀਂ ਮਰ ਸਕਦੇ ਹੋ।
ਸਵਈਆ ਮਨਸਾ ਮਾਈ ਤਾਂ ਕੋ ਮੁੰਡ ਹੈ ਮੁੰਡਾਈ, ਹੁਣ ਮਾਈ ਹੂੰ ਕੀ ਮਾਈ ਸੰਗ ਤਜਾ ਨਾ ਸੰਭਾਰੀਆ।
ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਤੂੰ ਕਹਿੰਦਾ ਹੈ ਮਾਈ ਦਾ ਪੁੱਤਰ, ਤੂੰ ਆਪ ਕਾਮਨਾ ਦਾ ਪੁੱਤਰ ਬਣਿਆ ਹੋਇਆ, ਇੱਛਾ ਦਾ, ਇੱਛਾ ਕਰਕੇ ਤੂੰ ਪ੍ਰਗਟ ਹੋਇਆ ਹੈ, ਇੱਛਾ ਤੇਰੇ ਜੀਵਨ ਦਾ ਆਧਾਰ ਹੈ, ਮਾਈ ਇਹ ਮਨਸਾ ਰੂਪੀ ਮਾਈ ਹੈ ਤੇਰੀ, ਤੇ ਕਾਮਨਾ ਇੱਛਾ ਰੂਪੀ ਮਨਸਾ ਰੂਪੀ ਮਾਈ ਕਰਕੇ ਤੇਰਾ ਸੰਸਾਰ ਵਿੱਚ ਵਿਵਹਾਰ ਹੈ, ਤੇ ਤੂੰ ਇਹਦਾ ਤਿਆਗ ਨਹੀਂ ਕੀਤਾ, ਤੇ ਤੂੰ ਸਾਨੂੰ ਕਹਿੰਦਾ ਹੈ ਤੇ ਜਿਹੜੀ ਇਹ ਸੰਸਾਰ ਦੀ ਤ੍ਰਿਸ਼ਨਾ ਆਦਿ ਦੀ ਸਾਰਿਆਂ ਦੀ ਮਾਈ ਮਾਇਆ ਹੈ, ਉਸ ਮਾਇਆ ਨੂੰ ਤੂੰ ਛੱਡਦਾ ਨਹੀਂ, ਇਸ ਮਾਇਆ ਨੂੰ ਸੰਭਾਲ ਕੇ ਰੱਖਿਆ, ਮਾਇਆ ਦੇ ਵਿੱਚ ਆਪ ਫਸਿਆ ਹੋਇਆ ਹੈ, ਇਹ ਯੋਗ ਸਾਧਨਾ ਵੀ ਤਾਂ ਮਾਇਆ ਦਾ ਹਿੱਸਾ ਹੈ, ਇਹ ਹੰਕਾਰ ਕਰਦਾ ਹੈ, ਇਹ ਮਾਇਆ ਕਰਕੇ ਕਰਦਾ ਹੈ, ਤੂੰ ਸਾਨੂੰ ਮਾਈ ਦਾ ਪੁੱਤਰ ਕਹਿੰਦਾ ਹੈ, ਬੱਚੇ ਇੱਕ ਛੋਟਾ ਬੱਚਾ ਦੱਸ ਰਿਹਾ ਹੈ, ਅਸਲ ਵਿੱਚ ਤੂੰ ਆਪ ਮਾਇਆ ਦਾ ਪੁੱਤਰ ਹੈ, ਤੂੰ ਮਾਇਆ ਕਰਕੇ ਸਾਜਿਆ ਹੋਇਆ ਹੈ।
ਦੁੱਖ ਤਾਂ ਕੋਏ ਭੂਲੇ ਪੰਥ ਫਿਰੈ ਜੋਏ,
ਤੂੰ ਸਾਨੂੰ ਕਹਿੰਦਾ ਵੀ ਤੁਹਾਨੂੰ ਅੱਗੇ ਦੁੱਖ ਹੋਵੇਗਾ, ਜਾ ਨਹੀਂ ਸਕੋਗੇ, ਕਿਉਂਕਿ ਇਹਨੇ ਪਹਿਲਾਂ ਤਾਂ ਆਖਿਆ ਵੀ ਤੂੰ ਮਾਈ ਦਾ ਪੁੱਤਰ ਹੈ, ਗੁਰੂ ਜੀ ਨੇ ਆਖਿਆ ਮੈਂ ਮਾਇਆ ਦਾ ਪੁੱਤਰ ਨਹੀਂ, ਤੂੰ ਮਾਈ ਦਾ ਪੁੱਤਰ ਹੈ, ਤੇ ਜਿਹੜੀ ਤੂੰ ਕਹਿੰਦਾ ਵੀ ਅਸੀਂ ਅੱਗੇ ਜਾ ਕੇ ਦੁੱਖ ਹੋਏਗਾ ਸਾਨੂੰ, ਦੁੱਖ ਤਾਂ ਹੋਏ ਵੀ ਜਿਵੇਂ ਅਸੀਂ ਅੱਗੇ ਨਾਚ ਗਏ ਹੋਈਏ, ਅਸੀਂ ਤਾਂ ਰਹਿੰਦੇ ਹੀ ਇਸੇ ਥਾਂ ਤੇ ਹਾਂ, ਸਾਨੂੰ ਅੱਗੇ ਦੇ ਬਾਰੇ ਕੀ ਦੱਸਦਾ ਹੈ, ਅਸੀਂ ਤਾਂ ਇਸੇ ਥਾਂ ਦੇ ਵਿੱਚ ਸਦਾ ਵਾਸਤੇ ਰਹਿੰਦੇ ਹਾਂ।
ਮਨ ਤੁਮਰੇ ਕੋ ਖੋਏ ਲਿਓ ਮਾਰਗ ਨਿਹਾਰੀਆ,
ਅਸੀਂ ਤੁਹਾਡਾ ਮਾਰਗ, ਤੁਹਾਡਾ ਮਾਨ ਹੰਕਾਰ ਖਤਮ ਕਰਕੇ ਅੱਗੇ ਅਸੀਂ ਰਸਤੇ ਤੇ ਆਪ ਤੁਰਾਂਗੇ, ਅਸੀਂ ਅੱਗੇ ਜਾਣਾ ਹੈ ਉਸ ਅਕਾਲ ਪੁਰਖ ਦੇ ਬੇਗਮਪੁਰੇ ਦੇਸ਼ ਦੇ ਵਿੱਚ, ਤੇ ਉੱਥੇ ਰਹਿੰਦੇ ਹਾਂ, ਉਹ ਸਾਡਾ ਟਿਕਾਣਾ ਹੈ, ਤੇ ਤੂੰ ਤੂੰ ਸਾਨੂੰ ਕਿਵੇਂ ਰੋਕ ਸਕਦਾ, ਅਸੀਂ ਤਾਂ ਇਹ ਟਿਕਾਣੇ ਤੋਂ ਰੋਜ਼ ਜਾਂਦੇ ਹਾਂ, ਤੇ ਤੇਰਾ ਹੰਕਾਰ ਖਤਮ ਕਰਕੇ ਜ਼ਰੂਰ ਜਾਵਾਂਗੇ।
ਗੋਰਖ ਮਿਲੋ ਤੇਰੋ ਉਦ ਹੈ ਵਧਾਈ ਬਾਦ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਉਹ ਭੰਗਰਨਾਥ ਜਿਹੜੇ ਗੋਰਖ ਦੀ ਗੱਲਾਂ ਕਰਦਾ ਨਾ, ਉਹ ਤੇਰਾ ਗੋਰਖ ਅਸੀਂ ਵੇਖਿਆ ਹੈ, ਉਹਨੇ ਬਾਅਦ ਵਿੱਚ ਬਿਨਾਂ ਮਤਲਬ ਤੋਂ ਹੀ ਆਪਣੀ ਉਮਰ ਵਧਾਈ ਹੋਈ ਹੈ, ਕਿਉਂਕਿ ਗੋਰਖਨਾਥ ਨੇ ਕਈ ਆਪਣੇ ਸਵਾਸਾਂ ਨੂੰ ਰੋਕ ਕੇ ਆਪਣੀ ਉਮਰ ਵਧਾਈ ਹੋਈ ਸੀ। ਇਹ ਜਿਹੜੇ ਸਿੱਧ ਨੇ ਇਹ ਸਵਾਸ ਰੋਕ ਲਿਆ ਕਰਦੇ, ਹਜ਼ਾਰਾਂ ਹਜ਼ਾਰਾਂ ਸਾਲ ਜੀ ਸਕਦੇ। ਤੇ ਸਤਿਗੁਰੂ ਜੀ ਕਹਿੰਦੇ ਤੇਰੇ ਗੋਰਖ ਨੇ ਬਿਨਾਂ ਮਤਲਬ ਤੋਂ ਉਮਰ ਵਧਾਈ ਹੋਈ ਹੈ।
ਬਾਦ ਕੋ ਰਚਾਵੈ ਨੇ ਮਾਨ ਕੋ ਨਿਵਾਰਿਆ।
ਇਹ ਲੋਕਾਂ ਨਾਲ ਵਾਦ ਵਿਵਾਦ ਕਰਦਾ ਹੈ, ਵਾਦ ਵਿਵਾਦ ਵਿੱਚ ਝੂਠਿਆਂ ਵਾਦਾਂ ਵਿੱਚ ਪਿਆ ਹੋਇਆ, ਤੇ ਸਾਡੇ ਨਾਲ ਵੈਦ ਵਾਦ ਕਰਨ ਵਾਸਤੇ, ਫਾਲਤੂ ਦੀਆਂ ਗੱਲਾਂ ਕਰਨ ਵਾਸਤੇ, ਸਾਨੂੰ ਝੂਠਾ ਠਹਿਰਾ ਕੇ ਆਪਣੇ ਆਪ ਨੂੰ ਉੱਚਾ ਦੱਸਣ ਵਾਸਤੇ ਆਪਣੇ ਮਨ ਦੇ ਵਿੱਚ ਹੰਕਾਰ ਕਰਦਾ ਪਿਆ ਹੈ।
ਹੋਇਓ ਨਿਜ ਗਿਆਨ ਕੈਸੇ ਦੇਹੋ ਗਤ ਆਨ, ਦੰਬ ਧਾਰੇ ਸਨਮਾਨ ਹਿਤ ਲੋਕਨ ਭੁਲਾਰੀਆ।
ਤੂੰ ਮੈਨੂੰ ਕਹਿੰਦਾ ਹੈ ਵੀ ਗੋਰਖ ਦਾ ਚੇਲਾ ਬਣ, ਗੋਰਖ ਮੈਨੂੰ ਕੀ ਗਿਆਨ ਦੇਵੇਗਾ, ਦੂਸਰਿਆਂ ਨੂੰ ਕੀ ਗਿਆਨ ਦੇਵੇਗਾ, ਉਹਨੇ ਆਪਣਾ ਗਿਆਨ ਖੋਇਆ ਹੋਇਆ ਹੈ, ਆਪ ਭੁੱਲ ਗਿਆ ਹੈ ਤੇ ਦੂਸਰਿਆਂ ਨੂੰ ਗਿਆਨ ਦੇਣ ਵਾਸਤੇ ਤੁਰਿਆ। ਆਪਣੇ ਅੰਦਰ ਪਖੰਡ ਭਰ ਕੇ, ਪਖੰਡ ਦਾ ਖਜ਼ਾਨਾ ਖੋਲ ਕੇ ਲੋਕਾਂ ਨੂੰ ਜੋਗ ਕਰਕੇ, ਪਖੰਡ ਕਰਕੇ ਦਿਖਾਉਂਦਾ, ਤੇ ਆਪ ਜਿਹੜਾ ਅਸਲ ਰਸਤਾ ਉਹ ਭੁੱਲ ਚੁੱਕਾ ਹੈ।
ਕਾਨ ਕੋ ਛਿਦਾਏ ਮੁੰਡਾ ਫਟਕ ਬਣਾਏ, ਸੇਲੀ ਅੰਗ ਹੂੰ ਮੈਂ ਪਾਏ ਵੇਖ ਦੰਬ ਕੋ ਨਿਦਾਨ ਹੈ।
ਕਹਿੰਦੇ ਲੋਕਾਂ ਨੂੰ ਆਪਣੇ ਆਪਣੇ ਭੇਖ ਵਿੱਚ ਪਵਾਉਣਾ ਚਾਹੁੰਦਾ ਵੀ ਲੋਕੀ ਸਾਰੇ ਜੋਗੀ ਬਣ ਜਾਣ, ਆਪਣੇ ਕੰਨਾਂ ਵਿੱਚ ਮੁੰਦਰਾਂ ਪਵਾ ਰਿਹਾ, ਆਪਣੇ ਕੰਨਾਂ ਨੂੰ ਛਿੱਦ ਕੇ ਵਿੱਚ ਮੁੰਦਰਾਂ ਪਾਈਆਂ ਹੋਈਆਂ ਨੇ, ਤੇ ਸੇਲੀ ਪਾ ਕੇ ਆਪਣੇ ਅੰਗ ਵਿੱਚ ਬਹੁਤ ਤਰ੍ਹਾਂ ਦੇ ਭੇਖ ਕਰਕੇ, ਅਨੇਕਾਂ ਤਰ੍ਹਾਂ ਦੇ ਅਡੰਬਰ ਕਰਕੇ ਆਪਣੇ ਸਾਧਨਾ ਨਾਲ ਪਰਮਾਤਮਾ ਨੂੰ ਲੱਭਦਾ, ਪਰਮਾਤਮਾ ਨੂੰ ਤਾਂ ਕੀ ਖੋਜਦਾ ਹੈ, ਇਹ ਭੇਸਾਂ ਦੇ ਪਿੱਛੇ ਲੱਗਿਆ ਹੋਇਆ ਤੇਰਾ ਗੋਰਖ।
ਭਸਮ ਲਗਾਏ ਪੱਟ ਭਗਵੇ ਰੰਗਾਏ, ਚੋਲੀ ਲੀਨੀ ਹੈ ਸੇਵਾਏ ਨਿਜ ਮਾਨਤ ਮਹਾਨੋ।
ਤੇ ਕਹਿੰਦੇ ਭਸਮ ਲਾ ਕੇ ਭਗਵੇਂ ਰੰਗ ਦੇ ਕੱਪੜੇ ਕਰਕੇ, ਰੰਗ ਕੱਪੜੇ ਉੱਪਰ ਨੂੰ ਭਗਵਾਨ ਰੰਗ ਫਰਾ ਕੇ, ਝੋਲੀਆਂ ਪਾ ਕੇ, ਤੇ ਆਪਣੇ ਅੰਦਰ ਮਾਣ ਵਧਾ ਕੇ ਬੈਠਾ ਹੋਇਆ। ਜੇ ਇੰਨੀ ਭਸਮ ਲਾਈ ਹੋਈ ਹੈ ਤਾਂ ਅੰਦਰ ਮਾਣ ਕਿਉਂ ਕਰਦਾ, ਹੰਕਾਰ ਕਿਉਂ ਕਰਦਾ ਵੀ ਮੈਂ ਜਿੱਤ ਸਕਦਾ ਵਾਂ। ਜੇ ਅੰਦਰ ਆਪਣੀ ਜਿਹੜੀ ਇਹ ਭਸਮ ਲਾਣਾ ਹੈ, ਇਹ ਭਸਮ ਲਾਣਾ ਦਾ ਮਤਲਬ ਤਾਂ ਇਹ ਹੈ ਵੀ ਸਾਡੇ ਅੰਦਰ ਦੀ ਅੱਗ ਖਤਮ ਹੋ ਚੁੱਕੀ ਹੈ, ਅਸੀਂ ਠੰਡੇ ਹੋ ਚੁੱਕੇ ਹਾਂ। ਭਸਮ ਦਾ ਮਤਲਬ, ਸਵਾਹ ਦਾ ਮਤਲਬ ਤਾਂ ਇਹੀ ਹੈ ਨਾ ਵੀ ਅੱਗ ਠੰਡੀ ਹੋ ਜਾਵੇ, ਅੱਗ ਬੁੱਝ ਜਾਵੇ, ਪਿੱਛੇ ਸਵਾਹ ਬਚਦੀ ਹੈ। ਕਹਿੰਦੇ ਇਹਦਾ ਮਤਲਬ ਤਾਂ ਇਹ ਹੈ ਵੀ ਅੰਦਰ ਦੀ ਅੱਗ ਖਤਮ ਹੋ ਜਾਵੇ, ਪਰ ਫਿਰ ਵੀ ਇੰਨਾ ਕੁਝ ਕਰਕੇ ਭਸਮ ਲਾ ਕੇ, ਝੋਲੀਆਂ ਪਾ ਕੇ, ਫਿਰ ਮਨ ਦੇ ਵਿੱਚ ਹੰਕਾਰ ਕਰਦਾ ਹੈ ਤਾਂ ਦੱਸ ਕਿਹੜਾ ਤੇਰਾ ਗੋਰਖ, ਆਪ ਤਾਂ ਮਾੜੇ ਕਰਮਾਂ ਵਿੱਚ ਲੱਗਾ ਹੋਇਆ ਹੈ।
ਯੋਗ ਕੀ ਜੁਗਤ ਨੇ ਜਾਨੀ ਤੈ ਬੇਮਤ, ਨਿਜ ਜੋਗੀ ਉਹ ਕਹਿਤ ਜੋਗ ਹੂੰ ਤੇ ਅਨਜਾਨੋ।
ਕਹਿੰਦੇ ਜੋਗ ਦੀ ਜੁਗਤ ਜਾਣਦਾ ਨੀ, ਜਿਹੜੀ ਜੋਗ ਦੀ ਅਸਲ ਗੱਲ ਹੈ ਜੁੜਨ ਦਾ ਸਰੂਪ, ਸਾਰੀਆਂ ਥਾਵਾਂ ਵਿੱਚ ਇੱਕ ਸਰੂਪ ਨੂੰ ਜਾਣ ਕੇ ਇੱਕ ਨਾਲ ਜੁੜਨਾ, ਉਸ ਚੀਜ਼ ਨੂੰ ਜਾਣਦਾ ਨਹੀਂ, ਉਸ ਨੂੰ ਪਰਾਂ ਕਰਕੇ ਤੇ ਮਾੜੀ ਬੱਤ ਦੇ ਵਿੱਚ, ਮਾੜੀਆਂ ਚੀਜ਼ਾਂ ਵਿੱਚ ਧਿਆਨ ਲਾ ਕੇ ਆਪਣੇ ਆਪ ਨੂੰ ਵੱਡਾ ਦੱਸਦਾ ਤੇ ਆਪਣੇ ਆਪ ਨੂੰ ਜੋਗੀ ਕਹਿੰਦਾ ਹੈ, ਪਰ ਜੋਗ ਤੂੰ ਅਣਜਾਣ ਹੈ। ਜੋਗ ਤਾਂ ਜੋੜਨ ਦਾ ਹੈ, ਤੇ ਜਿਹੜਾ ਦੂਸਰੇ ਦਾ ਮਨ ਤੋੜ ਦੇਵੇ, ਕਿਉਂਕਿ ਜਿਵੇਂ ਅਸੀਂ ਜਾ ਰਹੇ ਹਾਂ ਸਾਨੂੰ ਤੋੜਨਾ ਚਾਹੁੰਦਾ, ਸਾਡੇ ਦਿਲ ਨੂੰ ਤੋੜਦਾ ਵੀ ਅਸੀਂ ਨਹੀਂ ਜਾ ਸਕਦੇ ਸੱਚਖੰਡ, ਸਾਨੂੰ ਪਿੱਛੇ ਤੋੜ ਰਿਹਾ ਹੈ, ਪਰ ਇਹ ਤਾਂ ਤੋੜਨਾ ਹੋਇਆ। ਪਰ ਜੋਗ ਦਾ ਮਤਲਬ ਤਾਂ ਜੋੜਨਾ ਹੈ, ਇਹ ਜੋੜਨਾ ਤਾਂ ਦੱਸਦਾ ਨਹੀਂ, ਆਪਣੇ ਆਪ ਨੂੰ ਜੋਗੀ ਕਹਾਉਂਦਾ ਹੈ।
ਉਹ ਹੈ ਵਧਾਈ ਕੂਰ ਪੰਥ ਸ਼ੁਭਰੇ ਉਹ ਦੂਰ, ਸਹਿਜ ਸਰੂਪ ਕੋ ਅਧੂਰ ਕਿਵੇਂ ਜਾਣੀਏ।
ਬਿਨਾਂ ਮਤਲਬ ਤੋਂ ਉਮਰ ਵਧਾਈ ਹੋਈ ਹੈ, ਝੂਠਾ ਵਧਾਇਆ ਹੋਇਆ। ਉਮਰ ਦਾ ਕੀ ਹੈ, ਅੱਜ ਹੈ ਕੱਲ ਹੈ, ਬਾਰ ਬਾਰ ਇਸ ਸੰਸਾਰ ਵਿੱਚ ਦੁਨੀਆਂ ਜੰਮਦੀ ਮਰਦੀ ਹੈ। ਵੱਡੇ ਵੱਡਿਆਂ ਨੇ ਆਪਣੀਆਂ ਉਮਰਾਂ ਵਧਾ ਲਈਆਂ ਸੀ, ਉਮਰ ਵਧਾਉਣ ਵਾਲੀ ਕਿਹੜੀ ਵੱਡੀ ਗੱਲ ਹੈ, ਇਹ ਅਸੀਂ ਵੀ ਵਧਾ ਸਕਦੇ ਹਾਂ। ਇਹ ਤਾਂ ਝੂਠੀ ਹੈ, ਇਹ ਉਮਰ ਸਦਾ ਵਾਸਤੇ ਨਹੀਂ, ਇਹ ਜਿਹੜਾ ਗੋਰਖ ਹੈ ਤੇਰੇ ਗੋਰਖ ਨੇ ਝੂਠੀ ਉਮਰ ਵਧਾਈ ਹੈ, ਅਸਲ ਗੱਲ ਨੂੰ ਸ਼ੁਭ ਰਸਤੇ ਨੂੰ ਤਾਂ ਜਾਣਦਾ ਹੀ ਨਹੀਂ ਤੇ ਸਹਿਜ ਸਰੂਪ ਤੋਂ ਦੂਰ ਹੈ, ਤੇ ਦੱਸ ਉਸ ਦਰਗਾਹ ਦੇ ਵਿੱਚ ਕਿਵੇਂ ਅਧੂਰ ਹੋ ਕੇ ਸਾਹਮਣੇ ਹੋ ਕੇ ਪਰਮਾਤਮਾ ਦੇ ਅੱਗੇ ਆ ਸਕੇਗਾ। ਇਹ ਤਾਂ ਮਾੜੇ ਪੰਥਾਂ ਵਿੱਚ ਮਾੜੇ ਰਸਤਿਆਂ ਵਿੱਚ ਤੁਹਾਨੂੰ ਵੀ ਚਲਾ ਰਿਹਾ ਤੇ ਆਪ ਵੀ ਚੱਲ ਰਿਹਾ। ਤਾਂ ਸਤਿਗੁਰੂ ਮਹਾਰਾਜ ਜੀ ਨੇ ਇਸ ਭੰਗਰ ਨਾਥ ਦੇ ਨਾਲ ਜਿਹੜੇ ਬਚਨ ਕੀਤੇ, ਇਹ ਵੀ ਗੁਰੂ ਸਾਹਿਬ ਜੀ ਦੇ ਸਾਹਮਣੇ ਕੁਝ ਬਚਨ ਨਾ ਕਰ ਸਕੇਗਾ ਤੇ ਆਪ ਵਾਪਸ ਚਲਾ ਜਾਂਦਾ ਹੈ। ਇਸ ਤੋਂ ਬਾਅਦ ਬਹੁਤ ਸਾਰੇ ਸਿੱਧ ਆਉਂਦੇ ਗੁਰੂ ਪਾਤਸ਼ਾਹ ਕੋਲ, ਪਰ ਸਾਰੇ ਆਪਣਾ ਹਾਰ ਕੇ ਹੀ ਜਾਂਦੇ, ਕੋਈ ਵੀ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਸਵਾਲ ਜਵਾਬ ਨਹੀਂ ਕਰ ਸਕਦਾ। ਸੋ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਅਗਲੀਆਂ ਵਿਚਾਰਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਵਿਚਾਰਾਂ।